ਜੋ ਸੋ ਕਰ ਬਾਬਾ ਜੀ ਕਹਿ ਤੇ ਯਕੀਨ ਕਰਕੇ ਬੈਠੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਤਾਲੀਮ ਪਵਿੱਤਰ ਸਿੱਖਿਆ ਉਪਦੇਸ਼ ਨੂੰ ਅਸੀਂ ਸਮਝਿਆ ਨਹੀਂ ਹੈ। ਇਹ ਜ਼ਮੀਨ ਦੇ ਤਲ ਦੇ ਉੱਤੇ ਸਾਡੇ ਵਾਸਤੇ ਮਨੁੱਖਤਾ ਦੇ ਵਾਸਤੇ ਕਾਮ ਕ੍ਰੋਧ ਤਨ ਵਸੇ ਚੰਡਾਲ ਤਨ ਤਨ ਦਾ ਕੀ ਮੀਨਿੰਗ ਹੈ? ਤਨ ਮਨ ਠੀਕ ਹੈ, ਹਰਿਆ ਹਰੇ ਦਾ ਮੀਨਿੰਗ ਹੈ ਫੁੱਲ ਪੱਤੀਆਂ ਨਿਕਲਣੀਆਂ। ਕੀ ਸਾਡੇ ਸਰੀਰ ਚੋਂ ਫੁੱਲ ਪੱਤੀਆਂ ਨਿਕਲੀਆਂ ਨੇ? ਇਹਨੂੰ ਸਮਝਣਾ। ਤਨ ਮਨ, ਤਨ ਦਾ ਨਾਲ ਕੀ ਹੈ? ਤਨ ਨਾਲ ਅੱਖਾਂ, ਤਨ ਦੇ ਨਾਲ ਕੰਨ, ਜ਼ਬਾਨ, ਨੱਕ, ਹੱਥ, ਹਰਿਆ ਹਰਿਆਵਲ ਹੋ ਗਈ, ਹਰਿਆਵਲ ਕੋਮਕ ਆ ਗਈ, ਪੰਛੀ ਆਉਣਗੇ, ਬੰਦਾ ਛਾਵੇਂ ਬੈਠ ਸਕਦਾ ਹੈ। ਹਰਿਆਵਲ ਦਾ ਮੀਨਿੰਗ ਹੈ ਜੀਵਨ ਸੂਝ। ਕਾਮ ਕ੍ਰੋਧ ਤਨ, ਤਨ ਵਿਚ ਅੱਖਾਂ ਵਿਚ ਕ੍ਰੋਧ ਵਸ ਰਿਹਾ ਹੈ, ਅੱਖਾਂ ਚ ਕਾਮ ਵਸ ਰਿਹਾ ਹੈ, ਕੰਨਾਂ ਚ ਕਾਮ ਵਸ ਰਿਹਾ ਹੈ, ਜ਼ਬਾਨ ਤੇ ਕ੍ਰੋਧ ਵਸ ਰਿਹਾ ਹੈ, ਬੋਲ ਬੋਲਦਾ ਸਿੱਖ ਕੀ ਤੇ ਗਾਲ ਕੀ, ਸਿੱਖ ਕੀ ਤੇ ਗਾਲ ਕੀ। ਕ੍ਰੋਧ ਵਿਚ ਬੰਦਾ ਆਉਂਦਾ ਗਾਲ ਕੱਢ ਰਿਹਾ ਹੈ, ਸਿਰ ਦੇ ਤਨੇ ਵੀ ਕੀਤਾ ਹੈ ਗਾਲ ਵੀ ਕੱਢ ਰਿਹਾ ਹੈ। ਦੁਨੀਆਂ ਦੇ ਅੰਦਰ ਐਸਾ ਇੱਕ ਮਾਡਰਨ ਧਰਮ ਸੀ, ਹੁਣ ਵੀ ਹੈ, ਦੁਨੀਆਂ ਦਾ ਇੱਕ ਸਾਇੰਟਿਫਿਕ ਧਰਮ ਹੈ, ਵਿਗਿਆਨਿਕ ਯੁੱਗ ਦਾ ਧਰਮ ਹੈ। ਆਹ ਖਿਆਲ ਕਰਿਆ ਜੀ, 99 ਵਿੱਚ ਅਮਰੀਕਾ ਨੇ ਇੱਕ ਪ੍ਰੋਬ ਛੱਡੀ ਜੋ 7 ਸਾਲ ਬਾਅਦ 13 ਜਨਵਰੀ 2005 ਨੂੰ ਮੰਗਲ ਦੇ ਚੰਦਰਮਾ ਤੇ ਪਹੁੰਚੀ ਹੈ, ਸੋਰੀ ਸਨਿਚਰ ਦੇ ਚੰਦਰਮਾ ਤੇ ਪਹੁੰਚੀ ਹੈ। ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਹੈ ਉਹਨਾਂ ਨੂੰ ਪਤਾ ਹੋਏਗਾ, 7 ਸਾਲ ਬਾਅਦ ਉਸ ਪ੍ਰੋਬ ਦੀ ਸਪੀਡ ਪਤਾ ਕਿੰਨੀ ਸੀ? 1 ਘੰਟੇ ਦੀ 23,000 ਕਿਲੋਮੀਟਰ। ਉਸ ਪ੍ਰੋਬ ਨੇ ਜਿਹੜੇ ਸਿਗਨਲ ਦਿੱਤੇ ਨੇ ਕਿ ਇਹ ਸੂਰਜ, ਇਹ ਧਰਤੀ, ਇਹ ਇੱਕ ਬ੍ਰਹਿਮੰਡ ਹੈ। ਅਸੀਂ ਇਹਨੂੰ ਜ਼ਮੀਨ ਦਾ ਤਲ ਸਮਝਦੇ ਹਾਂ ਨਾ, ਸਮਝਦੇ ਚੰਦਰਮਾ ਹੈ ਇਹ ਉੱਪਰ ਹੈ ਨਾ, ਚੰਦਰਮਾ ਦੇ ਸਾਇੰਟਿਸਟ ਗਏ ਨੇ ਉਹ ਕਹਿੰਦੇ ਧਰਤੀ ਉੱਪਰ ਹੈ, ਅਸੀਂ ਸਾਰੇ ਸਪੇਸ ਦੇ ਵਿੱਚ ਹੈ। ਵਿਗਿਆਨੀਆਂ ਨੇ ਉਸ ਪ੍ਰੋਬ ਨੇ ਸਿਗਨਲ ਦਿੱਤੇ ਨੇ, ਇੱਕ ਲੰਮਾ ਚੜਾ ਕੰਸੈਪਟ ਹੈ। ਇਹੋ ਜਿਹੇ ਪਤਾ ਹੀ ਨਹੀਂ ਕਿੰਨੇ ਹੋਰ ਸੂਰਜ ਨੇ ਤੇ ਕਿੰਨੀਆਂ ਹੋਰ ਧਰਤੀਆਂ ਨੇ, ਕਿੰਨੇ ਹੋਰ ਬ੍ਰਹਿਮੰਡ ਨੇ, ਕੇਤੇ, ਇੰਦ, ਚੰਦ, ਸੂਰ, ਕੇਤੇ, ਕੇਤੇ ਮੰਡਲ, ਦੇਸ਼, ਇਹ ਸੂਰਜ ਵੀ ਸਾਰੇ ਬ੍ਰਹਿਮੰਡ ਜਿਹੜਾ ਸਾਰਾ ਤਾਲ ਦੇ ਵਿੱਚ ਆ, ਇਹ ਚੱਲ ਰਿਹਾ, ਹਰੇਕ ਵਸਤੂ ਜਿਹੜੀ ਚੱਲ ਰਹੀ ਹੈ ਟਾਈਮ ਦੇ ਨਾਲ, ਇਨਸਾਫ ਦੇ ਨਾਲ ਚੱਲ ਰਹੀ ਹੈ, ਪਾਬੰਦੀ ਹੈ, ਨਿਯਮਾਵਲੀ ਤੇ ਚੱਲ ਰਹੀ ਹੈ। ਕੋਰ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਭ ਜੀਆਂ ਕਾ ਦਾਤਾ ਰੇ। ਗੁਰਬਾਣੀ ਨੂੰ ਸਾਨੂੰ ਬੜੇ ਪਿਆਰੇ ਕਨਸੈਪਟ ਮਿਲਦੇ ਨੇ। ਵਿਗਿਆਨ ਤੇ ਅੱਜ ਕਹਿ ਰਿਹਾ ਆ ਦੁਨੀਆਂ ਦਾ ਮੂਲ ਜਿਹੜਾ ਹੈ ਉਹ ਪਾਣੀ ਹੈ, ਔਰ ਜਿਹੜਾ ਪਾਣੀ ਹੈ ਹਵਾ ਤੋਂ ਬਣਿਆ ਆ। ਕਦੇ ਪੜ੍ਹ ਕੇ ਦੇਖ ਲਓ ਮੇਰੇ ਗੁਰੂ ਸਾਹਿਬ ਦੀ ਬਾਣੀ, ਉਹ ਬੜੇ ਕਮਾਲ ਦੇ ਕਨਸੈਪਟ ਦੇ ਰਹੀ ਆ। ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਜਲ ਤੇ ਤਿਰ ਪਵਨ ਸਾਜਿਆ, ਘੜ ਘੜ ਜੋਤ ਸਮੋਏ। ਸਾਇੰਸਦਾਨਾਂ ਨੇ ਹੋਰ ਥੋੜੀ ਜਿਹੀ ਬਰੀਕੀ ਲੱਭ ਲਿਆ, H2O ਆਹ ਪਾਣੀ ਦਾ ਫਾਰਮੂਲਾ, ਉਹ ਦੋ ਮੋਲੀਕਿਊਲ ਹੋਣ, ਇੱਕ ਮੋਲੀਕਿਊਲ ਆਕਸੀਜਨ ਹੋਵੇ, ਟੈਂਪਰੇਚਰ, ਟਾਈਮ ਤੇ ਪ੍ਰੈਸ਼ਰ ਦੇ ਨਾਲ ਮਿਲਾ ਦਿਓ ਪਾਣੀ ਬਣ ਜਾਂਦਾ, ਨਿਯਮਾਵਲੀ ਹੈ, ਸਾਇੰਸਦਾਨਾਂ ਲੱਭਿਆ। ਇਸ ਲਈ ਅੱਤ ਵਿਗਿਆਨਿਕ ਧਰਮ ਹੁੰਦਾ ਹੋਇਆ ਇੱਕ ਹੋਰ ਬੇਨਤੀ ਕਰਾਂ, ਗੁਰਬਾਣੀ 2 ਦੂਣੀ 4 ਵਾਂ ਅਟਲ ਹੈ। ਦੁਨੀਆਂ ਦੇ ਜਿਹੜੇ ਗ੍ਰੰਥ ਨੇ ਉਹ 2 ਦੂਣੀ 3.5 ਜਾਂ 2 ਦੂਣੀ 4.5 ਪੇਸ਼ ਕਰ ਰਹੇ ਨੇ। ਉਹਨਾਂ ਨੇ ਆਪਣੇ ਗ੍ਰੰਥਾਂ ਨੂੰ ਵੱਢ ਕੱਢ ਕੇ ਸਾਇੰਟਿਫਿਕ ਬਣਾਉਣ ਦੇ ਯਤਨ ਵਿੱਚ ਪੂਰਾ ਯਤਨ ਕੀਤਾ, ਪਰ ਸਾਡਾ ਅੱਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੱਚੀ ਦੁਨੀਆਂ ਨੂੰ ਜੀਵਨ ਜਾਚ ਦੇਣ ਵਾਲਾ, ਅਸੀਂ ਇਹਨੂੰ ਸਾਖੀ ਦੇ ਆਧਾਰ ਦੇ ਉੱਤੇ, ਸੋ ਕਰ ਬਾਬੇ ਦੇ ਆਧਾਰ ਦੇ ਉੱਤੇ 300 ਸਾਲ ਪੁਰਾਣਾ ਕਨਸੈਪਟ ਪੇਸ਼ ਕਰ ਰਹੇ ਹਾਂ। ਅਸੀਂ 25ਵੀਂ ਸਦੀ ਆਉਣੀ ਹੈ, 24ਵੀਂ ਸਦੀ ਆਉਣੀ ਹੈ, ਇਸ ਵਾਸਤੇ ਲੋੜ ਹੈ ਸਾਨੂੰ ਇਹ ਗੁਰਬਾਣੀ ਦੀ ਵਿਚਾਰ ਕਰੀਏ, ਸ਼ਬਦ ਦੀ ਵਿਚਾਰ ਕਰੀਏ, ਉਪਦੇਸ਼ ਲਈਏ। ਤੇ ਮੇਰੇ ਸਾਹਿਬ ਸਾਨੂੰ ਕਹਿ ਕੀ ਰਹੇ ਨੇ, ਕਾਮ ਕ੍ਰੋਧ ਤਨ ਵਸੇ ਚੰਡਾਲ, ਸੁਭਾਅ ਵਿਚ ਕੀ ਹੈ? ਚੰਡਾਲ ਕ੍ਰੋਧ ਹੈ, ਸਮਾਜ ਵਿਚ ਕ੍ਰੋਧ ਹੈ, ਜਿਹੜੀਆਂ ਕਚਹਿਰੀਆਂ ਬਣੀਆਂ ਹੋਈਆਂ ਨੇ, ਥਾਣੇ ਬਣੇ ਹੋਏ ਆ, ਉਹਨਾਂ ਮੂਲ ਰੂਪ ਕੀ ਆ? ਕ੍ਰੋਧ। ਮੂਲ ਰੂਪ ਕੀ ਆ? ਕਾਮ। ਮੂਲ ਰੂਪ ਕੀ ਆ? ਹਉਮੈ। ਵਿਚਾਰੀਆਂ ਵੀ ਜਾ ਰਹੇ ਹਾਂ, ਮੁਕਦਮੇ ਚੱਲ ਰਹੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਹੈ, ਜਿਹਨੂੰ ਭਗਤ ਰਵਿਦਾਸ ਸਾਹਿਬ ਨੇ ਬੇਗਮਪੁਰਾ ਸ਼ਹਿਰ ਕੋ ਕੈਸਾ ਵਧੀਆ ਕੰਸੈਪਟ ਹੈ, ਸੋ ਦਰ ਤੇਰਾ ਕਿਹਾ ਸੋ ਘਰ, ਆਹ ਸੀ ਸਿਰਜਣਾ ਗੁਰੂ ਨਾਨਕ ਪਾਤਸ਼ਾਹ ਦੀ। ਉਹ ਘਰ ਕੈਸਾ ਹੈ, ਕੈਸਾ ਸੁੰਦਰ ਹੈ, ਇਹ ਜ਼ਮੀਨ ਦੇ ਤਲ ਦੇ ਉੱਤੇ ਹਕੀਕਤ ਹੈ। ਇਸ ਵਾਸਤੇ ਕਿਉਂ ਨੀ ਬਣ ਸਕਿਆ, ਸਾਰੇ ਕਹਿੰਦੇ ਨੇ ਮੈਂ ਗੁਰੂ ਦੀ ਸਿੱਖਿਆ ਨੂੰ ਨੀ ਮੰਨਿਆ, ਨਾ ਪੱਤ ਕੀ ਪੰਧ ਨਾ ਕਰਨੀ ਕੀ ਕਾਰ। ਅਗਲਾ ਤੀਜਾ ਬੰਦ, ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਪਾਠ, ਧਾਨਿਕ ਰੂਪ ਰਹਾਂ ਕਰਤਾਰ। ਬਸ ਇਸ ਗੱਲ ਥੋੜਾ ਸਮਝੀ ਆਪਾਂ, ਫਾਹੀ ਸੁਰਤ ਮਲੂਕੀ ਵੇਸ। ਮੈਂ ਪਹਿਲਾਂ ਬੇਨਤੀ ਕੱਲ ਵੀ ਕੀਤੀ, ਅੱਜ ਫਿਰ ਕਰਦੇ ਹਾਂ। ਗੁਰੂ ਪਿਆਰਿਓ, ਜੀਵ ਨੇ ਖੁੱਲੀ ਕਿਤਾਬ ਵਰਗਾ ਪੰਥ ਦਾ ਇੱਕ ਦਰਦ ਲੈ ਕੇ ਚੱਲੇ ਹਾਂ, ਪਿੰਡਾਂ ਵਿੱਚ ਸੈਮੀਨਾਰ ਲਾ ਰਹੇ ਹਾਂ, ਲਿਟਰੇਚਰ ਪੱਲੇ ਨੂੰ ਦੇਣ ਦੇ ਯਤਨ ਵਿੱਚ ਹਾਂ, ਕੈਂਪ ਲਾ ਰਹੇ ਹਾਂ ਨਸ਼ੇ ਛਡਾਉਣ ਦੇ, ਗੁਰਬਾਣੀ ਦੀ ਮਹਾਨਤਾ ਪਿੰਡਾਂ ਵਿੱਚ ਜਾਣ ਦਾ, ਗਲੀਆਂ ਮੁਹੱਲਿਆਂ ਵਿੱਚ ਜਾਣ ਦਾ, ਸਕੂਲਾਂ ਵਿੱਚ ਜਾ ਕੇ ਬੱਚੀਆਂ ਦੇ ਨਾਲ ਕਾਲਜਾਂ ਵਿੱਚ ਜਾ ਕੇ ਵਰਕਸ਼ਾਪ ਲਾ ਕੇ ਗੁਰੂ ਦੀ ਮਹਾਨਤਾ ਦੱਸਣ ਦੇ ਯਤਨ ਵਿੱਚ ਹਾਂ। ਜੋ ਗੁਰਬਾਣੀ ਦੇ ਅਰਥ ਦੱਸੇ ਜਾ ਰਹੇ ਨੇ, ਇਹ ਨਿਰਣਾ ਨਹੀਂ ਜੀ, ਇਹ ਨਿਰਣਾ ਨਹੀਂ ਹੈ, ਫੈਸਲਾ ਨਹੀਂ ਹੈ। ਜਿੰਨੀ ਕੁ ਗੁਰੂ ਨੇ ਸੋਚੀ ਦਿੱਤੀ ਹੈ ਉਹਦੇ ਮੁਤਾਬਕ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਤੁਸੀਂ ਆਪ ਵਿਚਾਰ ਕਰੋਗੇ, ਤੁਹਾਨੂੰ ਇਹਦੇ ਵਿੱਚੋਂ ਬੜੇ ਸੋਹਣੇ ਮੋਤੀ ਮਿਲਣਗੇ। ਨਿਊਟਨ ਨੇ ਤਿੰਨ ਲਾ ਦਿੱਤੇ ਦੁਨੀਆਂ ਨੂੰ, ਲੋਕਾਂ ਕਿਹਾ ਨਿਊਟਨ ਤੋਂ ਬੜਾ ਮਹਾਨ ਹੈ, ਕਹਿੰਦਾ ਕਾਹਦੇ ਲਈ, ਕਹਿੰਦੇ ਤਿੰਨ ਲਾ ਦਿੱਤੇ, ਕਹਿੰਦੇ ਛੱਡੋ ਪਰਾਂ, ਕਹਿੰਦਾ ਮੈਂ ਸਮੁੰਦਰ ਦੇ ਕਿਨਾਰਿਆਂ ਦੇ ਖਲੋ ਕੇ ਭੋਗੇ ਸਿੱਪੀਆਂ ਇਕੱਠੀਆਂ ਕਰ ਰਿਹਾ ਹਾਂ, ਮੈਂ ਸਮੁੰਦਰ ਦੀ ਗਹਿਰਾਈ ਦੇ ਵਿੱਚ ਗਿਆ ਹੀ ਹੋਈ ਹੈ, ਸਿਰਫ ਬਾਹਰ ਭੋਗੇ ਸਿੱਪੀਆਂ ਇਕੱਠੀਆਂ ਕਰ ਰਿਹਾ ਹਾਂ, ਸਮੁੰਦਰ ਦੀ ਗਹਿਰਾਈ ਵਿੱਚ ਮੈਂ ਗਿਆ ਕੋਈ ਨੀ। ਆਹ ਦੋ ਦੁੱਖਾਂ ਜੇ ਮੈਂ ਜਿਹੜੀ ਬੇਨਤੀ ਲੱਗਾ ਸਾ ਕਰਨ ਗੱਲ, ਭਾਈ ਭਲਿਓ ਵਿਸ਼ਾਲ ਹਿਰਦੇ ਨਾਲ ਜਿਹੜੇ ਅਰਥ ਨੇ ਗੁਰਬਾਣੀ ਦੇ ਉਹਨੂੰ ਸੁਣਨ ਦਾ ਯਤਨ ਕਰਿਆ ਜੇ। ਕਿਸੇ ਦੀ ਕੋਈ ਟੀਕਾ ਟਿੱਪਣੀ ਨਹੀਂ, ਕਿਸੇ ਦੀ ਕੋਈ ਨੁਕਤਾ ਚੀਨੀ ਨਹੀਂ ਹੈ, ਸਿਰਫ ਗੁਰੂ ਆਪਣੇ ਦੀ ਮਹਾਨਤਾ ਦੱਸਣ ਦਾ ਯਤਨ ਕੀਤਾ ਜਾ ਰਿਹਾ ਆ। ਫਾਹੀ ਸੁਰਤ ਪੱਤ ਕੀ ਪੰਧ ਨਾ ਕਰਨੀ ਕੀ ਕਾਰ, ਫਾਹੀ ਸੁਰਤ ਮੇਰੀ ਸੁਰਤੀ ਵਿੱਚ ਕੀ ਆ, ਫਾਹੀ ਵੀ ਨੀ ਰੱਸੀਆਂ, ਫਾਹੀ ਵੀ ਨਹੀਂ ਅਗਲੇ ਫਸਾਉਣਾ, ਮੇਰੀ ਸੁਰਤ ਵਿੱਚ ਕੀ ਪੁਆਇੰਟ ਆ, ਮੈਂ ਅਗਲੇ ਨੂੰ ਫਸਾਵਾਂ ਕਿੱਦਾਂ। ਫਾਹੀ ਸੁਰਤ ਮਲੂਕੀ ਵੇਸ, ਮਲੂਕੀ ਫਕੀਰ ਸੰਤ ਵੇਸ, ਮੇਰਾ ਪਹਿਰਾਵਾ ਜਿਹੜਾ ਹੈ ਉਹ ਫਕੀਰਾਂ ਵਾਲਾ ਸੀ। ਸੁਰਤ ਵਿੱਚ ਕੀ ਹੈ, ਕਿਹੜਾ ਬੰਦਾ ਉਹਨੂੰ ਕਿਸ ਤਰ੍ਹਾਂ ਫਸਾਇਆ ਜਾਵੇ, ਬਸ ਇਸ ਗੱਲ ਨੂੰ ਆਪਾਂ ਸਮਝ ਲਈਏ। ਗੁਰੂ ਪਿਆਰਿਓ, ਇਤਿਹਾਸ ਬੜਾ ਲੰਮਾ ਚੌੜਾ, ਗੁਰਬਾਣੀ ਬੜੀ ਮਹਾਨ ਹੈ, ਗੁਰੂ ਦੀ ਵਡਿਆਈ ਕਰ ਰਹੇ ਹਾਂ। ਫਾਹੀ ਸੁਰਤ ਮਲੂਕੀ ਵੇਸ, ਫਕੀਰਾਂ ਵਾਲਾ ਪਹਿਰਾਵਾ, ਇਸ ਪਹਿਰਾਵੇ ਦਾ ਸਿੱਖੀ ਵਿੱਚ ਬਹੁਤ ਬੋਲਬਾਲਾ ਹੋ ਗਿਆ ਸੀ। ਸਿੱਖੀ ਵਿੱਚ ਕਰੈਕਟਰ ਦਾ ਨਾਂ ਹੈ, ਪਹਿਰਾਵੇ ਦਾ ਨਾਂ ਨਹੀਂ ਹੈ। ਪਹਿਰਾਵਾ, ਦਸਤਾਰ, ਕਸ਼ਹਿਰਾ ਇਹ ਕੰਪਲਸਰੀ ਹੈ, ਬਾਕੀ ਤੁਸੀਂ ਡਾਂਗਰੀ ਵੀ ਪਾ ਸਕਦੇ ਹੋ, ਪੈਂਟ ਵੀ ਪਾ ਸਕਦੇ ਹੋ, ਪਜਾਮਾ ਵੀ ਪਾ ਸਕਦੇ ਹੋ। ਕਸ਼ਹਿਰਾ ਔਰ ਦਸਤਾਰ ਜਿਹੜੀ ਹੈ ਇਹ ਕੰਪਲਸਰੀ ਹੈ ਪਹਿਰਾਵੇ ਦੇ ਵਿੱਚ, ਵਿਚਾਰ ਮੰਨਦਾ। ਅਸੀਂ ਆਪਣੇ ਸਮਾਜ ਵਿੱਚ ਜਦੋਂ ਪਹਿਰਾਵਾ ਦੇਖਦੇ ਹਾਂ, ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਬ੍ਰਹਮ ਗਿਆਨੀ ਹੋਵੇ। ਅੱਜ ਦੀਆਂ ਲਿਖਤਾਂ ਦੇ ਮੁਤਾਬਕ 13,000 ਪੰਜਾਬ ਦੀ ਧਰਤੀ ਉੱਤੇ ਸੋਕਾਰ ਬਾਬਾ ਜੀ ਸੰਤ ਫਕੀਰ ਜਿਹੜੇ ਨੇ ਇਹ ਪਹਿਰਾਵੇ 13,000, ਪੰਜਾਬ ਦੇ ਪਿੰਡ ਕਿੰਨੇ ਆ, 12,700, 90% ਸਾਡੇ ਬੱਚੇ ਪੰਜਾਬ ਦੇ ਦਸਤਾਰਾਂ ਛੱਡ ਗਏ ਜੀ। ਸਰਕਾਰੀ ਸਕੂਲਾਂ ਵਿੱਚ 3.5% ਮੁੰਡਿਆਂ ਦੇ ਸਿਰਾਂ ਤੇ ਪੱਗਾਂ ਜੀ। ਨਸ਼ਿਆਂ ਦੀ ਮੈਂ ਗਿਣਤੀ ਅੱਜ ਦਾ ਚੈਪਟਰ ਨਹੀਂ ਹੈ, ਨਸ਼ੇ ਕਿਹੜੇ ਕਿਹੜਾ, ਸ਼ਰਾਬ ਤਾਂ ਪੀਂਦਾ ਹੀ ਕੋਈ ਨੀ ਹੁਣ, ਸ਼ਰਾਬ ਦਾ ਨਸ਼ਾ ਹੀ ਕੋਈ ਨੀ ਹੈਗਾ। ਆਇਓਡੈਕਸ ਬਰੱਡ ਤੇ ਲਗਾ ਕੇ ਚੋਪੜ ਕੇ ਖਾ ਰਹੇ ਨੇ, ਕਿਰਲੀਆਂ ਦੀਆਂ ਪੂਛਣਾਂ ਕੱਟ ਕੇ ਤਵਿਆਂ ਨੇ ਸਕਾ ਕੇ ਸਮੋਕ ਕਰ ਗਏ ਸਾਡੇ ਬੱਚੇ। ਡੱਡੂਆਂ ਨੂੰ ਭਜਾ ਕੇ ਪਸੀਨਾ ਰੁਮਾਲ ਨਾਲ ਪੂਈਏ ਬਾਲਟੀ ਚ ਭਿਉਂਗੇ ਪੀ ਗਏ ਸਾਡੇ ਬੱਚੇ ਜਿਹੜੇ ਕਾਲਜ ਕਰ ਰਹੇ ਡਾਕਟਰੀ ਕਰ ਰਹੇ 13,000 ਸੰਤ ਆ ਪੰਜਾਬ ਵਿਚ ਸਾਡੇ 5,000 ਪੱਕੇ ਤੌਰ ਤੇ ਰਜਿਸਟਰਡ ਡੇਰਾ ਹੈ ਗੁਰਦੁਆਰੇ ਵੱਖਰੇ ਆ ਪਾਠ ਵੱਖਰੇ ਹੋ ਰਹੇ ਨੇ ਜਵਾਨੀ ਕਿਹੜੇ ਪਾਸੇ ਜਾ ਰਹੀ ਹੈ ਅੰਕੜਾ ਤੁਹਾਡੇ ਸਾਹਮਣੇ ਛੋਟਾ ਜਿਹਾ ਰੱਖਿਆ ਹੁਣ ਖਿਆਲ ਕਰਿਆ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇੱਕ ਵੀ ਸਿੱਖ ਦੱਸ ਦਿਓ ਜੇ ਕਿਸੇ ਨਾਲ ਸੰਤ ਸ਼ਬਦ ਲੱਗਿਆ ਹੋਵੇ ਇਤਿਹਾਸ ਗਵਾਹ ਮੈਂ ਉਹਦਾ ਸਨਮਾਨ ਕਰਾਂਗਾ ਪੂਰਾ ਇੱਕ ਵੀ ਸਿੱਖ ਦੱਸ ਦਿਓ ਜੇ ਕਿਸੇ ਨਾਲ ਸੰਤ ਸ਼ਬਦ ਲੱਗਿਆ ਹੋਵੇ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸਤਿਕਾਰ ਦਿੱਤਾ ਆ ਕਿਸੇ ਨੇ ਪੁੱਛਿਆ ਆ ਜਿਹੜਾ ਤੁਹਾਡੇ ਨਾਲ ਰਬਾਬ ਜਾ ਰਿਹਾ ਤੁਹਾਡਾ ਕੌਣ ਹੈ ਕਹਿੰਦੇ ਮੇਰਾ ਭਾਈ ਹੈ ਗੁਰ ਸਤਿਗੁਰ ਕੀ ਜੋ ਬਾਸ ਨਾਵੇ ਸੋ ਭਾਈ ਸੋ ਮੇਰਾ ਵੀਰ ਜਿਹੜਾ ਅੰਦਸ ਕਹਿ ਰਹੇ ਨੇ ਮੇਰਾ ਵੀਰ ਹੈ ਮੇਰਾ ਭਰਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦੀ ਹਿਸਟਰੀ ਤੁਹਾਡੇ ਸਾਹਮਣੇ ਪੁੱਛਿਆ ਬਾਬੇ ਬੁੱਢੇ ਜੀ ਕੋਲੋਂ ਕਹਿਣ ਲੱਗੇ ਗੁਰੂ ਸਾਹਿਬ ਸਵਾਲ ਪੁੱਛਾਂਗੇ ਦੱਸ ਕਹਿੰਦੇ ਮੇਰੀ ਮਾਂ ਸਾਗ ਬਣਾ ਰਹੀ ਹੈ ਵੱਡੀਆਂ ਲੱਕੜਾਂ ਨੂੰ ਅੱਗ ਬਾਅਦ ਲੱਗੀ ਆ ਪਹਿਲਾਂ ਨਿੱਕੀਆਂ ਨੂੰ ਲੱਗ ਗਈ ਹੈ ਕਹਿਣ ਲੱਗੇ ਹੈ ਤੇ ਬੱਚਿਆਂ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੇ ਬੱਚਿਆਂ ਨਾ ਹੀ ਪੈ ਗਿਆ ਬਾਬਾ ਬੁੱਢਾ ਬਾਬਾ ਕੈਸਾ ਪਿਆਰਾ ਸ਼ਬਦ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾਣ ਨਾਲ ਉਹ ਪਿਆਰੇ ਸਿੱਖ ਨੇ ਹਾਥੀ ਦੇ ਸਿਰ ਦੇ ਉੱਤੇ ਤਵੇ ਬੰਨੇ ਹੋਏ ਆ ਕਿਲੇ ਨੂੰ ਢਾਉਣ ਵਾਸਤੇ ਆ ਰਿਹਾ ਆ ਸ਼ਮਕ ਵਰਗਾ ਸਰੀਰ ਹੈ ਪਰ ਜੁੱਸਾ ਬੜਾ ਬੁਲੰਦ ਆ ਸਟੀਲ ਵਰਗਾ ਸਾਹਿਬ ਕਹਿਣ ਲੱਗੇ ਭਾਈ ਬਜਿੰਦਰ ਸਿੰਘ ਇਹ ਨਹੀਂ ਗਿਆ ਸੰਤ ਬਜਿੰਦਰ ਸਿੰਘ ਭਾਈ ਬਜਿੰਦਰ ਸਿੰਘ ਹਾਥੀ ਆ ਰਿਹਾ ਕਹਿੰਦੇ ਦਾਦਾ ਗੱਲ ਹੀ ਕੋਈ ਨਹੀਂ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚ ਘੂਰ ਘੂਰ ਮੌਤ ਨੂੰ ਬੁਲਾਵੇ ਤੇਰਾ ਸੰਤ ਨਹੀਂ ਇਹ ਗਿਆ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚ ਘੂਰ ਘੂਰ ਮੌਤ ਨੂੰ ਬੁਲਾਵੇ ਤੇਰਾ ਖਾਲਸਾ ਭਾਵੇਂ ਕਿਤੇ ਲੋਕ ਜੇਕਰ ਸ਼ਾਨ ਅਜਮਾਉਣ ਲਈ ਮੂਹਰੇ ਹੋ ਕੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ ਉਹ ਪੰਜ ਘੁੱਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ ਮਸਤ ਹੋਏ ਹਾਥੀ ਨੂੰ ਢਾਵੇ ਤੇਰਾ ਖਾਲਸਾ ਇਹਦੇ ਦਿਲ ਚ ਪਿਆਰ ਵਸੇ ਨੈਣਾ ਚ ਅਕਾਲ ਵਸੇ ਉਹ ਠੋਕਰਾਂ ਨਮਾਪੀਆਂ ਨੂੰ ਲਾਵੇ ਤੇਰਾ ਇਹ ਸੰਤ ਸਾਰੇ ਸਰਕਾਰ ਦੀ ਝੋਲੀ ਵਿੱਚ ਨੇ ਸੰਤ ਨਹੀਂ ਗਿਆ ਖਾਲਸਾ ਗਿਆ 80 ਸਾਲ ਦੀ ਅਵਸਥਾ ਵਿਚ ਖੰਡਾ ਚੁੱਕੇ ਆਇਆ ਸੰਤ ਦੀਪ ਸਿੰਘ ਨੇ ਬਾਬਾ ਦੀਪ ਸਿੰਘ ਨੇ ਲੱਖਾਂ ਹੋਣੀਆਂ ਨੂੰ ਜਿਹੜਾ ਖਾਣ ਵਾਲਾ ਉਸ ਸਿਰ ਦੀ ਉਸ ਸਿੱਖ ਦੀ ਸਿੱਖੀ ਨੂੰ ਖਾ ਗਈ ਕੈਂਚੀ ਜਬਰ ਜ਼ੁਲਮ ਅੱਗੇ ਜਿਹੜਾ ਝੁਕਿਆ ਨੀ ਉਸ ਸਿਰ ਨੂੰ ਅੱਜ ਝੁਕਾ ਗਈ ਕੈਂਚੀ ਕੱਟਣ ਲੱਗੀਆਂ ਸਿੱਖੀ ਲੱਛਣ ਦੇ ਉੱਪਰ ਕੈਂਚੀ ਨਾਈ ਦੀ ਸ਼ਰਮਾ ਗਈ ਕੈਂਚੀ ਸੋਹਣੇ ਸਿੱਖੀ ਸਰੂਪ ਤੇ ਰੁੰਡ ਮੁੰਡ ਹੈ ਕਿਵੇਂ ਬਣਾ ਗਈ ਕੈਂਚੀ ਭਾਈ ਤਾਰੂ ਸਿੰਘ ਨੇ ਕੇਸ ਨੀ ਲੈਣ ਦਿੱਤੇ ਭਾਵੇਂ ਜ਼ਾਲਮਾ ਖੋਪੜੀ ਲਾ ਛੱਡੀ ਮੋਦੀ ਪਿਤਾ ਦਸ਼ਮੇਰੀ ਹੋਣ ਲੱਗ ਜੇ ਸਿੱਖ ਨੇ ਸਿੱਖੀ ਪਗਾ ਛੱਡੀ ਸੰਤ ਨਹੀਂ ਭਾਈ ਤਾਰੂ ਸਿੰਘ ਸ਼ਮੇਰ ਸਿੰਘ ਚਰਖੜੀ ਨੇ ਚੜ ਗਏ ਨੇ ਪਿਤਾ ਪੁੱਤਰ ਸੰਤ ਨਹੀਂ ਹੈ ਭਾਈ ਹੈ ਇਤਿਹਾਸ ਤੁਹਾਡੇ ਸਾਹਮਣੇ ਗਵਾਹ ਅੱਗੇ ਚੱਲਾਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹੇ ਪੰਜਾਬ ਦੀ ਕਿਰਸਾਨੀ ਨੂੰ ਸਨਮਾਨ ਦਿੱਤਾ 7 ਸਾਲ ਪੰਜਾਬ ਦੀ ਧਰਤੀ ਰਾਜ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਲਾਮੀਆਂ ਜੜਾਂ ਵੱਢ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਸਿੱਕਾ ਚਲਾ ਦਿੱਤਾ ਆਪਣਿਆਂ ਨੇ ਪਕੜਾ ਦਿੱਤਾ ਆ ਉਹਨਾਂ ਨੇ ਆਪਣੇ ਨਾਂ ਨਾਲ ਸੰਤ ਨੇ ਜੇ ਕੀ ਲਾਇਆ ਤੇ ਅਸੀਂ ਸਤਿਕਾਰ ਨਾਲ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਸੀ ਕਹਿ ਰਹੇ ਜਮਰਾਉ ਦੇ ਗਿਲਿਆਂ ਨੂੰ ਫਤਿਹ ਕਰਨ ਵਾਲੇ ਬਹੁਤ ਤਗੜੇ ਜੁੱਸੇ ਵਾਲੇ ਭਾਈ ਹਰੀ ਸਿੰਘ ਨਲਵਾ ਸਰਦਾਰ ਹਰੀ ਸਿੰਘ ਨਲਵਾ ਸਰਦਾਰ ਅਸ਼ਾਮ ਸਿੰਘ ਅਟਾਰੀ ਵਾਲੇ ਕਿਤੇ ਤੁਹਾਨੂੰ ਕਿਸੇ ਸੰਤ ਦੇ ਦਰਸ਼ਨ ਨਹੀਂ ਹੋਣਗੇ ਜੇ ਸਿਸ਼ਤੀ ਵਿੱਚ ਆਉਂਦਾ ਤੇ ਮੈਂ ਸਤਿਕਾਰ ਕਰਨਾ ਉਹ ਸਿੱਖ ਦਾ ਜਿਹੜਾ ਦੱਸ ਦੇਵੇ ਭਾਈ ਇੱਥੇ ਸੰਤ ਸ਼ਬਦ ਆਇਆ ਫਾਹੀ ਸੁਰਤ ਮਲੂਕੀ ਵੇਸ ਹਾਂ ਠਗਵਾਰਾ ਠੱਗੀ ਦੇਸ਼ ਨਾ ਪੱਤ ਕੀ ਪੰਧ ਨਾ ਕਰਨੀ ਕੀ ਕਾਰ ਔਰ ਦਿਗਲੇ ਰੂਪ ਰਹਿਣ ਕਰਤਾਰ। ਮੇਰੇ ਸੁਭਾਅ ਚ ਗਿਰਾਵਟ ਆ ਗਈ ਕਿਉਂਕਿ ਮੈਂ ਗੁਰੂ ਦੀ ਗੱਲ ਨਹੀਂ ਮੰਨ ਰਿਹਾ, ਮੈਂ ਮਨੁੱਖ ਦੀ ਗੱਲ ਨੂੰ ਤਰਜੀਹ ਦੇ ਰਿਹਾ ਹਾਂ। ਅੱਗੇ ਚਲੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਆਇਆ, 83 ਜਥਿਆਂ ਨੂੰ ਭੰਗ ਕਰਕੇ 12 ਮਿਸਲਾਂ ਬਣਾ ਲਈਆਂ ਸੰਤ ਕਪੂਰ ਸਿੰਘ ਨੇ, ਨਹੀਂ ਨਵਾਬ ਕਪੂਰ ਸਿੰਘ ਨੇ। ਸੰਤ ਜੱਸਾ ਸਿੰਘ ਆਲੂਵਾਲੀਆ ਨਹੀਂ ਹੈ, ਨਵਾਬ ਜੱਸਾ ਸਿੰਘ ਆਲੂਵਾਲੀਆ ਸਾਨੂੰ ਮਿਲਦਾ। ਅੱਗੇ ਚਲੀ, ਅੰਗਰੇਜ਼ਾਂ ਦਾ ਰਾਜ ਆਇਆ। ਅੰਗਰੇਜ਼ਾਂ ਦੇ ਰਾਜ ਵਿਚ 1905 ਦੇ ਲਗਭਗ ਪਹਿਲੀ ਦਫਾ ਸੰਤ ਸ਼ਬਦ ਦੀ ਵਰਤੋਂ ਬਾਬਾ ਅਤਰ ਸਿੰਘ ਦੇ ਨਾਂ ਨਾਲ ਹੋਈ। ਇਸ ਤੋਂ ਬਾਅਦ 47 ਤੱਕ ਇੱਕ ਅੱਧ ਟਾਵਾਂ ਟਾਵਾਂ ਬੜੀ ਡੂੰਘੀ ਸਾਜਿਸ਼ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਤ, ਅਕਾਲੀ ਦਲ ਦੇ ਵੀ ਲੀਡਰ ਜਿਹੜੇ ਸੰਤ, ਇੱਥੋਂ ਪਰੰਪਰਾ ਸ਼ੁਰੂ ਹੋ ਗਈ। 84 ਤੱਕ ਵਾਹਵਾ ਹੋ ਗਏ, ਸਿੱਖ ਦੀ ਪੱਗ ਨੂੰ ਹੱਥ ਪਾਇਆ, ਅਕਾਲ ਤਖ਼ਤ ਧਿਆ, ਹਰਿਮੰਦਰ ਦੇ ਟੈਂਕ ਵੀ ਆਏ ਤੁਹਾਡੇ ਤੁਹਾਡੇ ਸਾਹਮਣੇ। ਬਾਬਾ ਜਰਨੈਲ ਸਿੰਘ ਜੀ ਸ਼ਹਾਦਤ ਦਿੱਤੀ ਤੁਹਾਡੇ ਸਾਹਮਣੇ, ਔਰ ਇਸ ਯੁੱਗ ਦੇ ਅੰਦਰ 84 ਤੋਂ ਲੈ ਕੇ 94 ਤੱਕ ਕੋਈ ਮਨੁੱਖ, ਕੋਈ ਸੰਤ ਐਸਾ ਨਹੀਂ, ਸੰਤ ਕਿਸੇ ਨੇ ਹਾਹ ਦਾ ਨਾਰਾ ਵੀ ਮਾਰਿਆ ਹੋਇਆ ਹੋਵੇ, ਬਲਕਿ ਬਣਾਉਣ ਵਿੱਚ ਤੇ ਚਲੇ ਗਏ, ਹਾਹ ਦਾ ਨਾਰਾ ਨਹੀਂ ਮਾਰਿਆ। 94 ਤੋਂ ਲੈ ਕੇ 2004 ਤੱਕ, 94 ਤੋਂ ਲੈ ਕੇ 2004 ਤੱਕ ਹਿੰਦੁਸਤਾਨ ਦੀ ਆਬਾਦੀ ਵੀ ਵਧੀ, ਜਿਵੇਂ ਪੰਜਾਬ ਦੀ ਧਰਤੀ ਸੰਤ ਵੱਧ ਗਏ। ਉਮਰ 27 ਸਾਲ ਦੀ, ਤਪੱਸਿਆ 35 ਸਾਲ ਦੀ, ਬੋਲ ਲੱਗੇ ਉਮਰ 27 ਸਾਲ ਦੀ, ਤਪੱਸਿਆ 35 ਸਾਲ ਦੀ। ਕਿਸੇ ਸਕੂਲ ਨੀ, ਕਿਸੇ ਕਾਲਜ ਨਹੀਂ ਹੈ, ਬ੍ਰਹਮ ਗਿਆਨ ਦੀ ਅਵਸਥਾਵਾਂ ਨੇ। ਗੁਰਬਾਣੀ ਜਿਹੜਾ ਸੰਤ ਸ਼ਬਦ ਹੈ, ਪ੍ਰਥਮ ਪਰਮਾਤਮਾ ਲਈ ਆਇਆ, ਸੈਂਟੈਂਸ ਦੀ ਸੈਂਸ ਦੇ ਕੇ ਅਸੀਂ ਅਰਥ ਕਰਾਂਗੇ, ਸੈਂਟੈਂਸ ਦੀ ਸੈਂਸ ਦੇ। ਕਰ ਸ਼ਬਦ ਆਇਆ, ਕਰ ਟੈਕਸ ਵਾਸਤੇ ਵੀ ਆਇਆ, ਕਰ ਹੱਥ ਵਾਸਤੇ ਆਇਆ, ਕਰ ਕੰਮ ਕਰਨ ਲਈ ਵੀ ਆਇਆ, ਕਰ ਕਰਮ ਲਈ ਵੀ ਆਇਆ। ਗੁਰਬਾਣੀ ਵੀ ਜੋ ਸੰਤ ਸ਼ਬਦ ਹੈ, ਪ੍ਰਥਮ ਰੱਬ ਵਾਸਤੇ ਆਇਆ ਹੈ। ਪੜਿਆ ਜੇ ਸ਼ਬਦ, ਭਾਗ ਹੋਆ ਗੁਰ, ਗੁਰੂ ਸਾਹਿਬ ਨੇ ਕਿਹਨੂੰ ਮਿਲਾਇਆ? ਰੱਬ ਜੀ ਨੂੰ। ਭਾਗ ਹੋਆ ਗੁਰ, ਸੰਤ ਮਿਲਾਇਆ। ਸੈਂਟੈਂਸ ਦੀ ਸੈਂਸ ਦੇ ਮੁਤਾਬਕ ਦੂਜਾ ਸ਼ਬਦ ਜਿਹੜਾ ਹੈ ਸੰਤ ਵਾਸਤੇ, ਉਹ ਗੁਰੂ ਵਾਸਤੇ ਆਇਆ ਹੈ। ਪੜਿਆ ਜੀ, ਸੰਤ ਕਾ ਮਾਰਗ ਧਰਮ ਕੀ ਪੌੜੀ, ਕਿਹਦੇ ਵਾਸਤੇ? ਗੁਰੂ ਸਾਹਿਬ ਵਾਸਤੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਟ ਭਾਗੀ ਪਾਵੇ। ਤੀਜੀ ਕਿਸਮ ਦੇ ਸੰਤ, ਪਿਆਰਿਓ ਗੁਰੂ ਕੇ ਖਾਲਸਾ ਜੀ, ਭਾਗਾਂ ਵਾਲਿਓ, ਟਾਈਮ ਕੱਢ ਕੇ ਗੁਰੂ ਸਾਹਿਬ ਦੇ ਦਰ ਦੇ ਉੱਤੇ ਆਏ ਹੋ, ਤੁਹਾਨੂੰ ਗੁਰੂ ਸਾਹਿਬ ਨੇ ਬੜਾ ਸਤਿਕਾਰ ਦਿੱਤਾ ਆ। ਤੇ ਤੀਜੀ ਪ੍ਰਕਾਰ ਤੁਹਾਨੂੰ ਆਖਿਆ ਹੈ, ਸੰਤ ਸ਼ਬਦ ਤੁਹਾਡੇ ਵਾਸਤੇ ਵਰਤਿਆ ਹੈ, ਕਹਿਤ ਕਬੀਰ ਸੁਣੋ ਰੇ ਸੰਤੋ, ਤੁਹਾਨੂੰ ਕਿਹਾ ਹੈ, ਤੁਹਾਨੂੰ ਸਤਿਕਾਰ ਦਿੱਤਾ ਹੈ, ਪਿਆਰ ਦਿੱਤਾ ਹੈ। ਤੇ ਚੌਥੀ ਪ੍ਰਕਾਰ ਦੀ ਗੁਰਬਾਣੀ ਵਿਚ ਵੀ ਸੰਤ ਆਏ ਜੀ, ਉਹ ਵੀ ਦੇਖ ਲਿਆ ਜੀ, ਗਲੀ ਜਿੰਨੀ ਜਪ ਮਾਲੀਆਂ ਲੋਟੇ ਹੱਥ, ਉਹ ਹਰ ਕੇ ਸੰਤ ਨਾ ਆਖੀ ਹੈ ਬਾਨ ਆਸਕੇ ਠੱਗ, ਇਹ ਵੀ ਆਇਆ ਗੁਰਬਾਣੀ ਵਿਚ ਆਇਆ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਸਾਹਮਣੇ ਕੰਸੈਪਟ ਬੜਾ ਪਿਆਰਾ ਰੱਖਿਆ ਹੈ ਕਿ ਭੇਖ ਧਾਰਨ ਕਰਨ ਦੇ ਨਾਲ ਬੰਦਾ ਸਿੱਖ ਨਹੀਂ, ਮਨੁੱਖ ਨਹੀਂ ਬਣ ਸਕਦਾ। ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਬੜਾ ਪਿਆਰਾ, ਫਾਹੀ ਸੁਰਤ ਮਲੁਕੀ ਵੇਸ ਸੱਜਣਾ, ਮਾੜਾ ਵੀ ਗੱਲ ਚ ਪਾਈ ਹੋਈ ਜੇ, ਮਾਫ ਕਰਿਆ ਜੇ, ਮੈਂ ਕਿਹੜਾ ਕਿਹੜਾ ਸ਼ਬਦ ਦੱਸਾਂ, ਕਿਹੜੇ ਕਿਹੜੇ ਸ਼ਬਦ ਦੀ ਵਿਆਖਿਆ ਕਰਾਂ। ਸਾਲ ਗ੍ਰਾਮ ਬਿਪ ਪੂਜ ਮਨਾਵੋ ਸੋਬੇ ਤੁਲਸੀ, ਮਾੜਾ ਪੜੋ ਬਸੰਤ ਰਾਵ ਦਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ। ਗੁਰਬਾਣੀ ਔਖੀ ਨਹੀਂ ਹੈ, ਅਸੀਂ ਛੱਡ ਚੁੱਕੇ ਹਾਂ ਪੜ੍ਹਨੀ, ਇਸ ਲਈ ਔਖੀ ਲੱਗਦੀ ਹੈ। ਪਹਿਲਾਂ ਸਿੱਖ ਇਹ ਬੋਲੀ ਬੋਲਦੇ ਸੀ, ਇਹ ਸ਼ਬਦ ਬੋਲਦੇ ਸੀ, ਅਸੀਂ ਬੋਲੀ ਜਿਹੜੀ ਵਿਸਾਰ ਚੁੱਕੇ ਹਾਂ, ਅਸੀਂ ਬੋਲੀ ਲੋਕਾਂ ਦੀ ਲੈ ਲਈ ਆਪਣੀ ਵਿਸਾਰ ਚੁੱਕੇ ਹਾਂ, ਨਾ ਅਸੀਂ ਰਹੇ ਹਾਂ ਅੰਗਰੇਜ਼ੀ, ਨਾ ਰਹੇ ਅਸੀਂ ਦੇਸੀ। ਮਾਂ ਨੂੰ ਦੋ ਵਾਰੀ ਬਹੁ ਕਹੋ ਮਾਂ ਮਾਂ ਕੀ ਬਣਦਾ ਬੜਾ ਪਿਆਰਾ ਸ਼ਬਦ ਮਾਮਾ ਵੱਡੇ ਭਰਾ ਦੇ ਘਰ ਬੱਚਾ ਹੋਇਆ ਛੋਟੇ ਭਰਾ ਨੂੰ ਚੜ ਗਿਆ ਚਾਹ ਨਾਂ ਕੀ ਰੱਖ ਲਿਆ ਚਾਹ ਚਾਹ ਬੜਾ ਪਿਆਰਾ ਸ਼ਬਦ ਹੈ ਮਾਸੜ ਫੁੱਫੜ ਸਾਡਾ ਆਪਣਾ ਕਲਚਰ ਹੈ ਅਸੀਂ ਸਾਰਿਆਂ ਦੇ ਕਿਲੇ ਟੰਗ ਦਿੱਤਾ ਰੱਖਦਾ ਅੰਕਲ ਨਾ ਜੋ ਫੁੱਫੜ ਲੱਭਦਾ ਨਾ ਜੋ ਮਾਸੜ ਲੱਭਦਾ ਅਸੀਂ ਗੁਰੂ ਸਾਹਿਬ ਦੀ ਗੱਲ ਮੰਨਦੇ ਹਾਂ ਜੀ ਮਾਂ ਨਹੀਂ ਮਾਸੀ ਭੂਆ ਪਿਤਾ ਦੀ ਭੈਣ ਮਾਂ ਦੀ ਭੈਣ ਮਾਸੀ ਚਾਚੀ ਤਾਈ ਕੈਸੇ ਸਾਡਾ ਸੱਭਿਆਚਾਰ ਕੈਸਾ ਹੈ ਨਾ ਉਧਰ ਜੋਗੇ ਨਾ ਇਧਰ ਜੋਗੇ ਬਸ ਇੱਕੋ ਥਾਂ ਦੇ ਉੱਤੇ ਪਈ ਆ ਅੰਟੀ ਨਾ ਉਹ ਲੱਭਦੀ ਮਾਸੀ ਨਾ ਲਾਉਂਦੀ ਭੂਆ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਅਸੀਂ ਅਸੀਂ ਕਹਿੰਦੇ ਅਸੀਂ ਐਡਵਾਂਸ ਬਹੁਤ ਹੋ ਗਏ ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਸੱਜਣਾ ਤੇਰਾ ਪਹਿਰਾਵਾ ਜਿਹੜਾ ਆ ਨਾ ਬੜਾ ਸੁੰਦਰ ਆ ਪਰ ਤੇਰੇ ਚ ਕੁਆਲਿਟੀ ਨਹੀਂ ਉਹ ਕੋਈ ਵੀ ਹੈਗੀ ਤੇ ਨਾ ਹੀ ਸੱਜਣ ਨੂੰ ਇਹ ਕਿਹਾ ਵੀ ਤੂੰ ਇੰਨਾ ਨਾਮ ਜਪੀ ਇੰਨਾ ਮਾਲਾ ਕਮਾਈ ਜਿਹਨੇ ਮੈਂ ਬੇਨਤੀ ਲੱਗਾ ਕਰਨ ਗੁਰੂ ਨਾਨਕ ਪਾਤਸ਼ਾਹ ਸਾਰੀ ਬਾਣੀ ਪੜ੍ਹ ਕੇ ਦੇਖ ਲਓ ਹਰ ਥਾਂ ਦੇ ਉੱਤੇ ਮਾਲਾ ਨੂੰ ਰੱਦ ਕੀਤਾ ਹੋਇਆ ਆ ਦੁੱਖ ਇਸ ਗੱਲ ਦਾ ਆ ਸਾਡੇ ਇਤਿਹਾਸ ਗੁਰਦੁਆਰੇ ਵਿੱਚ ਬਾਹਰ ਲਿਖਦੀ ਮਾਲਾ ਨੇ ਇੱਕ ਵੀ ਮਾਲਾ ਔਰ ਜਿੰਨੀਆਂ ਤਸਵੀਰਾਂ ਨੇ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ ਸਾਡੇ ਘਰਾਂ ਵਿੱਚ ਉਹ ਤਸਵੀਰਾਂ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਕਲਾਕਾਰਾਂ ਨੇ ਮਾਲਾ ਪਾਈਆਂ ਹੋਈਆਂ ਨੇ ਤੇ ਗੁਰੂ ਨਾਨਕ ਕਬੀਰ ਬਾਣੀ ਕਹਿ ਰਹੀ ਆ ਇਹ ਮਾਲਾ ਕੰਸੈਪਟ ਰੱਖਦਾ ਇੱਕ ਸਬਜੈਕਟ ਹੀ ਵੱਖਰਾ ਆ ਸ਼ਬਦ ਹੀ ਵੱਖਰਾ ਆ ਸਾਲਗ੍ਰਾਮ ਦੇ ਪੂਜ ਮਨਾਓ ਸੋਕੇ ਤੁਲਸੀ ਮਾਲਾ ਰਾਮ ਨਾਮ ਕਾ ਬੇੜਾ ਬੰਧੋ ਦਇਆ ਕਰੋ ਦਿਆਲਾ ਕਾਹੇ ਕਦਰਾ ਸਿੰਚੋ ਜਨਮ ਗਵਾਓ ਕਾਚੀ ਡੈਂਗ ਦਵਾ ਕਾਹੇ ਕਚ ਲਾਵੋ ਸ਼ਬਦ ਬੜਾ ਪਿਆਰਾ ਆ ਪਰ ਸਾਡੇ ਘਰਾਂ ਵਿਚ ਨਾ ਪੱਤ ਕੀ ਪੰਨ ਨਾ ਕਰਨੀ ਕੀ ਕਾਰ ਸ਼ਬਦ ਦੀ ਮੈਂ ਵਿਚਾਰ ਨਹੀਂ ਕੀਤੀ ਤੇ ਮੈਂ ਇੱਕ ਪੇਂਟਿੰਗ ਹੋਰ ਖਿਆਲ ਕਰਿਆ ਜੀ ਪੋਇਟ ਨੇ ਸ਼ਾਇਰ ਨੇ ਗੱਲ ਕਰਨੀ ਉਹ ਸ਼ਾਇਰੀ ਨੂੰ ਕਰੇਗਾ ਕਿਸੇ ਵਾਕ ਕਰਨੀ ਉਸ ਗੱਲ ਨੂੰ ਕਰਨਾ ਉਹਦਾ ਵਿਸਥਾਰ ਰਹੇਗਾ ਉਸੇ ਗੱਲ ਨੂੰ ਕਿਸੇ ਕਲਾਕਾਰ ਨੇ ਪੇਸ਼ ਕਰਨਾ ਉਹਦੀ ਆਪਣੀ ਲੈਂਗੁਏਜ ਹੈ ਚਿੱਤਰਕਾਰ ਦੀ ਆਪਣੀ ਲੈਂਗੁਏਜ ਹੈ ਚਿੱਤਰਕਾਰ ਨੇ ਗੁਰੂਆਂ ਦੀਆਂ ਤਸਵੀਰਾਂ ਬਣਾ ਕੇ ਸਾਡਾ ਘਰਾਂ ਵਿਚ ਭੇਜ ਦਿੱਤੀਆਂ ਆ ਸਾਡਾ ਕਲਚਰ ਨਹੀਂ ਹੈ ਹਰ ਘਰ ਵਿਚ ਉਸ ਤਸਵੀਰ ਦੇ ਕੇ ਧੂਪ ਵੀ ਦਿਖਾਈ ਜਾ ਰਹੀ ਹੈ ਤੇ ਉਹਦੇ ਉੱਤੇ ਮਾਲਾ ਵੀ ਪਾਈ ਹੋਈ ਹੈ ਫੁੱਲ ਵੀ ਪਾਇਆ ਹੋਇਆ ਕਿ ਪਾਣੀ ਵੀ ਰੱਖਿਆ ਹੋਇਆ ਹੈ ਤੇ ਗੁਰੂ ਸਾਹਿਬ ਜੀ ਨੇ ਰੱਦ ਕੀਤਾ ਹੋਇਆ ਹੈ ਅਸੀਂ ਉਸ ਪਾਸੇ ਮੂਰਤੀ ਪੂਜਾ ਨੂੰ ਵੱਧ ਗਏ ਹਾਂ ਨਾ ਪੱਤ ਕੀ ਪੰਧ ਨਾ ਕਰਨੀ ਕੀ ਕਾਰ ਹੋ ਵਿਗੜੇ ਰੂਪ ਰਹਾਂ ਵਿਕਰਾਲ ਗੁਰੂ ਸਾਹਿਬ ਦੀ ਗੱਲ ਮੰਨਦੇ ਅਸੀਂ ਚਲੋ ਅੱਜ ਦੀ ਜੋ ਵਿਚਾਰ ਆ ਜੇ ਇਹਦੇ ਵਿੱਚ ਇੱਕ ਗੱਲ ਲੈ ਲਈਏ ਕਿ ਮੂਰਤ ਸਾਡਾ ਗੁਰੂ ਨਹੀਂ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਇਹਨੂੰ ਮੰਨ ਲਈਏ ਆਪਾਂ ਅੱਜ ਦੀ ਇਸ ਦੀ ਸਿੱਖਿਆ ਲੈ ਲਈਏ ਅਸੀਂ ਆਏ ਹਾਂ ਕੁਝ ਸਿੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਇਹ ਗੁਰੂ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਵਾਸਤੇ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਉਹ ਬਾਣੀ ਹੈ ਜਿਹੜੀ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਹੋਇਆ ਨਿਰੰਕਾਰ ਦੇ ਨਾਲ ਮਿਲਾ ਰਹੀ ਹੈ ਗੁਰੂ ਕੋਲ ਹੈ ਇਸ ਲਈ ਫਾਹੀ ਸੁਰਤ ਮੇਰੀ ਸੁਰਤੀ ਵਿੱਚ ਕੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਸਾਮੀਆਂ ਨੇ ਉਹ ਮੇਰੇ ਅੰਡਰ ਵਿੱਚ ਆ ਜਾਣ ਉਹ ਸਾਮੀਆਂ ਕਿਸ ਤਰ੍ਹਾਂ ਆ ਰਹੀਆਂ ਨੇ ਇੱਕ ਮੈਂ ਤੁਹਾਡੇ ਨਾਲ ਮਿਸਾਲ ਹੋਰ ਰੱਖਣੀ ਚਾਹੁੰਦਾ ਮੈਂ ਅੱਗੇ ਵਧਾਂ ਸੋਗੜ ਬਾਬਾ ਜੀ ਪੰਜਾਬ ਦੀ ਧਰਤੀ ਦੇ ਕੋਈ ਉਹ ਵੀ ਬਾਬੇ ਨੇ ਜਿਹੜੇ ਹੱਥ ਦੀਆਂ ਰੇਖਾਵਾਂ ਦੇਖ ਰਹੇ ਸੀ ਆਹ ਹੱਥ ਆ ਨਾ ਇਹ ਫਲੈਕਸੀਬਲ ਨੇ ਆਹ ਜਿੰਨੀਆਂ ਲਾਈਨਾਂ ਨੇ ਇਹ ਜੋੜ ਹੈ ਹੱਥ ਦੇ ਜੋੜ ਹੈ ਜਿਹੋ ਜਿਹਾ ਕੰਮ ਕਰੋਗੇ ਹੱਥ ਦੀਆਂ ਲਾਈਨਾਂ ਉਹੋ ਜਿਹੀਆਂ ਬਣ ਜਾਣਗੀਆਂ ਕਰੇਨ ਚਲਾਓਗੇ ਹੱਥ ਦੀਆਂ ਲਾਈਨਾਂ ਓਦਾਂ ਦੀਆਂ ਨੇ ਕਲਮ ਚਲਾਓਗੇ ਹੱਥ ਦੀਆਂ ਲਾਈਨਾਂ ਓਦਾਂ ਦੀਆਂ ਨੇ ਤੁਸੀਂ ਕੋਈ ਹੋਰ ਕੰਮ ਕਰੋਗੇ ਹੱਥ ਵਾਲਾ ਹੱਥ ਦੀਆਂ ਲਾਈਨਾਂ ਉਸ ਤਰ੍ਹਾਂ ਦੀਆਂ ਨੇ ਇਹ ਸਾਡੀ ਕਿਸਮਤ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ ਹੱਥ ਦਿਖਾ ਰਹੇ ਹਾਂ ਅਸੀਂ ਬਾਬੇ ਦੇ ਕੋਲ ਪੁੱਛਣਾ ਅਸੀਂ ਪੁੱਛ ਰਹੇ ਹਾਂ ਅਰਦਾਸ ਅਸੀਂ ਕਰਕੇ ਚੱਲੇ ਹਾਂ ਕੁਛ ਬਾਬੇ ਕੋਲ ਭਰ ਰਹੇ ਹਾਂ ਇਸ ਵਾਰ ਸਾਡਾ ਆਤਮਕ ਕਦ ਵਧਿਆ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਨੇ ਵਿਅੰਗਾਤਮਕ ਢੰਗ ਦੇ ਨਾਲ ਇੱਕ ਕਮਜ਼ੋਰੀ ਜਿਹੜੀ ਆ ਮਨੁੱਖਤਾ ਸਾਡੇ ਸਾਹਮਣੇ ਰੱਖੀ ਹੈ ਕਿ ਫਾਹੀ ਸੁਰਤ ਮੇਰੀ ਸੁਰਤੀ ਵਿੱਚ ਫਾਹੀ ਹੈ ਮੈਂ ਕਿੱਦਾਂ ਕਿੱਦਾਂ ਬੰਦਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਕੋਲ ਕਿਵੇਂ ਫਸਾਉਣਾ ਹੈ ਹੁਣ ਤੇ ਸਾਧਨ ਵੀ ਬੜੇ ਵਧੀਆ ਆ ਗਏ ਆ ਪਹਿਲਾਂ ਇੱਕ ਸਾਧਨ ਹੁੰਦਾ ਸੀ ਬਾਬਾ ਜੀ ਆਪਣੇ ਡੇਰੇ ਵਿੱਚ ਬੈਠੇ ਹੋਏ ਨੇ ਅੱਗੇ ਪੰਜ ਸਿੰਘ ਨੇ ਏ ਬੀ ਸੀ ਡੀ ਈ ਇਹਨਾਂ ਪੰਜਾਂ ਕੋਲੇ ਪੰਜ ਵੱਖਰੇ ਵੱਖਰੇ ਡਿਪਾਰਟਮੈਂਟ ਮੇਰੇ ਸਮੇਤ ਹਰ ਪਰਿਵਾਰ ਦੀਆਂ ਪੰਜ ਸਮੱਸਿਆਵਾਂ ਸਾਂਝੀਆਂ ਕੋਈ ਦੱਸਦਾ ਤੇ ਕੋਈ ਨਹੀਂ ਦੱਸਦਾ ਪਹਿਲੀ ਸਮੱਸਿਆ ਕੀ ਹੈ ਪੁੱਤਰਾਂ ਦੀਆਂ ਦਾਤਾਂ ਨੇ ਹਾਲਾਂਕਿ ਸਿੱਖੀ ਵਿੱਚ ਇਹਦੀ ਕੋਈ ਮਾਨਤਾ ਨਹੀਂ ਹੈ ਨਾ ਪੰਥ ਕੀ ਪੰਥ ਨਾ ਕਰਨੀ ਕੀ ਸਾਹਿਬ ਸੋ ਦਾ ਸੋ ਕਿਉਂ ਮੰਦਾ ਆਖੇ ਜਿਤ ਜੰਮੇ ਰਾਜਾਨ ਪੜ ਰਹੇ ਹਾਂ ਸਹੀ ਵਾਰ ਅਸਰ ਕਰਦੇ ਹਾਂ ਅੰਕੜਾ ਦੇਖ ਲੋ ਇੱਕ ਹਜ਼ਾਰ ਮੁੰਡੇ ਪਿੱਛੇ 774 ਬੱਚੀਆਂ ਰਹਿ ਗਈਆਂ ਪੰਜਾਬ ਦੀ ਧਰਤੀ ਉੱਤੇ ਆਸਾ ਰਿਵਾਜ ਹੋਈ ਪੜ ਰਹੇ ਅਸੀਂ ਅੰਕੜੇ ਆ ਨੇ ਸਾਡੇ ਸਾਹਮਣੇ ਇਸ ਵਾਸਤੇ ਹਰ ਬੰਦਾ ਬੱਚਿਆਂ ਦੀ ਦੌੜ ਵਿੱਚ ਪੁੱਤਰਾਂ ਪੋਤਰਿਆਂ ਦੀ ਦੋਹਰੇ ਦੌੜ ਦੇ ਵਿੱਚ ਦੂਜਾ ਬੱਚੇ ਦੇ ਕੰਮ ਵਾਸਤੇ ਤੀਜਾ ਵਿਆਹ ਵਾਸਤੇ ਚੌਥਾ ਮੁਕਦਮੇ ਵਾਸਤੇ ਤੇ ਪੰਜਵਾਂ ਬਾਹਰ ਦੇ ਮੁਲਕ ਜਾਣ ਵਾਸਤੇ ਹਰ ਘਰ ਦੀਆਂ ਪ੍ਰੋਬਲਮ ਨੇ ਮੰਨ ਲਓ ਇਹਦੇ ਕੋਲੇ ਬਾਹਰ ਦੇ ਮੁਲਕਾਂ ਦਾ ਡਿਪਾਰਟਮੈਂਟ ਹੈ ਬੀ ਦੇ ਕੋਲੇ ਪੁੱਤਰਾਂ ਦਾ ਬੰਦਾ ਬੀ ਕੋਲੇ ਚੌਂ ਪਹੁੰਚ ਗਿਆ ਹਾਂ ਵੀ ਕਿਵੇਂ ਆਏ ਬੀ ਕੋਲੇ ਪੁੱਤਰਾਂ ਡਿਪਾਰਟਮੈਂਟ ਆ ਉਹ ਕਹੇ ਭਾਈ ਸਾਹਿਬ ਮੈਂ ਬਾਬਾ ਜੀ ਕੋਲ ਅਰਦਾਸ ਕਰਨੀ ਹੈ ਬਾਹਰ ਦੇ ਮੁਲਕ ਵਿੱਚ ਜਾਣਾ ਉਹ ਕਹੇਗਾ ਮੈਂ ਵੇਟਾ ਨੀ ਇਹ ਤੂੰ ਆ ਬਈ ਲੈ ਲਿਆ ਬਾਬਾ ਜੀ ਕੋਲੇ ਬਾਬਾ ਜੀ ਨੂੰ ਪਤਾ ਕਿ ਇਹ ਬੰਦੇ ਦੇ ਕੋਲੇ ਬਾਹਰ ਦੇ ਮੁਲਕਾਂ ਦਾ ਡਿਪਾਰਟਮੈਂਟ ਆ ਬਾਬਾ ਜੀ ਹਾਂ ਬਈ ਭਗਤਾ ਬਾਹਰ ਦੇ ਮੁਲਕ ਵਿੱਚ ਜਾਣਾ ਆ 50% ਬੰਦਾ ਉੱਥੇ ਖਤਮ ਆ ਬਾਬੇ ਮੇਰੇ ਦਿਲ ਦੀ ਬੋਲਣੀ ਕੁਝ ਨਹੀਂ ਹੈ ਫਾਹੀ ਸੁੱਤ ਮਲੋਕੀ ਵੇਸ ਹਾਂ ਠਗਵਾੜਾ ਠੱਗੀ ਦੇਸ਼ ਗੁਰੂ ਸਾਹਿਬ ਖਾਨ ਕੀ ਕਹਿ ਰਿਹਾ ਮੈਂ ਠੱਗਾਂ ਦਾ ਅੱਡਾ ਬਣ ਚੁੱਕਿਆ ਹਾਂ ਮੈਂ ਲੋਕਾਂ ਦੀ ਕਿਰਤ ਕਮਾਈ ਨੂੰ ਪੈਰਾਂ ਥੱਲੇ ਰੋੜ ਰਿਹਾ ਇਹ ਤੁਸੀਂ ਕਿਤਾਬ ਦੇਖਣੀ ਹੈ ਨਾ ਕੌਮੀ ਵਸੀਅਤ ਜਸਵੰਤ ਸਿੰਘ ਕਮਲ ਦੀ ਦੇਖਿਆ ਜੇ ਉਸ ਬੰਦੇ ਦੀ ਕਰਮ ਦੇ ਅਥਰੂ ਰੋਏ ਹੋਏ ਆ ਕੌਮ ਦੇ ਵਾਸਤੇ ਖਾਸ ਤੌਰ ਤੇ ਬਾਹਰ ਦੇ ਮੁਲਕਾਂ ਵਾਲੇ ਨੂੰ ਕਹਿ ਰਿਹਾ ਹੋਏ ਭਾਗਾਂ ਵਾਲੇ ਹੋ ਆਪਣੀ ਕਿਰਤ ਕਮਾਈ ਵਿੱਚੋਂ ਉਹ ਪੰਜ ਪੰਜ ਮੰਜ਼ਲਾਂ ਕਾਹਨੂੰ ਇਹਨਾਂ ਨੇ ਉਸਾਰ ਰਹੇ ਹੋ ਤੁਹਾਡੀ ਕਿਰਤ ਕਮਾਈ ਬੜੀ ਔਖੀ ਜੀ ਉਹਨੇ ਕਰੋਨਾ ਰੋਇਆ ਉਸ ਬੰਦੇ ਨੇ ਕੌਮੀ ਵਸੀਅਤ ਪੁਸਤਕ ਪੜ੍ਹ ਕੇ ਦੇਖਿਆ ਜੇ ਲਿਖੀ ਆ ਜਸਵੰਤ ਸਿੰਘ ਕਮਲ ਦੀ ਬੜੀ ਕਮਾਲ ਦੀ ਹੈ ਉਹ ਕਹਿੰਦਾ ਵਾ ਭਰਾਵੋ ਵੱਜੋ ਥੋੜਾ ਜਿਹਾ ਤੇ ਮੇਰੇ ਸਾਹਿਬ ਕਹਿੰਦੇ ਫਾਹੀ ਸੁੱਤ ਮਲੁਕੀ ਵੇਸ ਹਾਂ ਠਗਵਾੜਾ ਠੱਗੀ ਦੇਸ਼ ਖਰਾ ਸਿਆਣਾ ਬਹੁਤਾ ਭਾਰ ਜਿਵੇਂ ਜਿਵੇਂ ਮੈਂ ਇਸ ਮਾਨ ਵਿਚ ਸਿਆਣਾ ਬਣਨ ਦਾ ਯਤਨ ਕਰ ਰਿਹਾ ਹਾਂ ਉਵੇਂ ਉਵੇਂ ਪਾਪਾਂ ਦਾ ਭਾਰ ਮੇਰੇ ਸਿਰ ਦੇ ਉੱਤੇ ਹੋਰ ਜਿਹੜਾ ਹੈ ਉਹ ਚੜਦਾ ਜਾ ਰਿਹਾ ਹੈ ਧਾਰਨਿਕ ਰੂਪ ਰਹਾ ਕਰਤਾਰ ਮੈਂ ਸ਼ਿਕਾਰੀਆਂ ਵਾਲਾ ਪਹਿਰਾਵਾ ਜਿਹੜਾ ਬਣਾਇਆ ਹੋਇਆ ਹੈ ਅਖੀਰਲੀਆਂ ਤੁਕਾਂ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੇ ਗੁਰੂ ਸਾਹਿਬ ਮੈਂ ਤੁਹਾਡੇ ਪਰਮਕਰਨ ਜਾਣੇ ਨਹੀਂ ਹੇ ਗੁਰੂ ਗੋਬਿੰਦ ਸਿੰਘ ਮੈਂ ਤੇਰੇ ਪਰਮਕਰਨ ਕਿੱਥੇ ਜਾਣਿਆ ਆ ਅੱਜ ਬੰਦਾ ਧੀ ਦਾ ਵਿਆਹ ਕਰਕੇ ਕਹਿੰਦਾ ਮੈਂ ਵਿਹਲਾ ਹੋ ਗਿਆ ਪੁੱਤਰ ਦਾ ਵਿਆਹ ਕਰਕੇ ਕਹਿੰਦਾ ਮੈਂ ਵਿਹਲਾ ਹੋ ਗਿਆ ਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਸਰਸਾ ਨਦੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਖਲੋਤੇ ਨੇ ਆਪਣੇ ਪਰਿਵਾਰ ਦੀ ਵੰਡ ਕਰ ਰਹੇ ਨੇ ਭਾਈ ਮਨੀ ਸਿੰਘ ਇੱਧਰ ਆਓ ਹਾਂਜੀ ਮਹਿਲ ਨਾਲ ਲੈ ਕੇ ਦਿੱਲੀ ਨੂੰ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਤੋਰੇ ਨੇ ਉਮਰਾਂ ਕੀ ਹੈ ਜ਼ਰਾ ਧਿਆਨ ਕਰਿਆ ਜੇ 7 ਸਾਲ 5 ਸਾਲ ਕੋ ਉਮਰਾਂ ਥੋੜੀ ਹੁੰਦੀ ਹੈ ਕੋਈ ਵੱਡੇ ਸਾਹਿਬਜ਼ਾਦੇ ਕਹਿਣ ਲੱਗੇ ਮੇਰੇ ਨਾਲ ਆ ਜਾਓ ਬੰਦਾ ਧੀਆਂ ਪੁੱਤਰਾਂ ਦਾ ਵਿਆਹ ਕਰਕੇ ਬੰਦਾ ਵਿਹਲਾ ਹੋ ਜਾਂਦਾ ਆ ਤਾਂ ਸਤਸੰਗ ਨਹੀਂ ਤੇ ਮੇਰੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦਾ ਕੈਸੀ ਵੰਡ ਕੀਤੀ ਕੈਸਾ ਭਾਰ ਲਾਇਆ ਸ਼ਾਇਰ ਲਿਖਦਾ ਤੇਜਾ ਸਿੰਘ ਜੀ ਸਾਹਿਬ ਬੜੇ ਪੁੱਛ ਪੁੱਛ ਕੇ ਸ਼ਾਇਰ ਹੋਏ ਨੇ ਗੁਰਾਂ ਇਸ ਤਰ੍ਹਾਂ ਸਿਰ ਤੋਂ ਭਾਰ ਲਾਇਆ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਇੱਕ ਸਿੰਘਾਂ ਦਾ ਕਥਾ ਲਿਖੇ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਐਸੀ ਆਈ ਮੁਸੀਬਤ ਸਿਰ ਉੱਤੇ ਘੋੜਾ ਕਿਸੇ ਪਾਸੇ ਬਾਜ ਸਾਗਰ ਸੋ ਸਨਖੇ ਦੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਕਿਹਾ ਦਾਤਾ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕੋਈ ਬਾਤ ਨਹੀਂ ਹੈ ਮੇਰਾ ਅਜੀਤ ਰਹਿੰਦਾ ਰਹੇ ਨਾ ਰਹੇ ਪਰ ਹਰ ਘਰ ਵਿੱਚ ਉਹ ਅਜੀਤ ਸਿੰਘ ਦਾ ਦੀਦਾਰ ਹੋਣਾ ਚਾਹੀਦਾ ਹੈ ਉਹ ਮੇਰਾ ਫਤਿਹ ਸਿੰਘ ਨੀਹਾਂ ਵਿੱਚ ਚਿਣ ਗਿਆ ਕੋਈ ਬਾਤ ਨਹੀਂ ਹੈ ਹਰ ਘਰ ਵਿੱਚ ਫਤਿਹ ਸਿੰਘ ਦਾ ਦੀਦਾਰ ਹੋਣਾ ਚਾਹੀਦਾ ਹੈ ਮੈਂ ਕੀਤਾ ਨਾ ਜਾਂਦਾ ਹਰਾਮ ਖੋਰ ਹਾਂ ਕਿਆ ਮੋਹ ਦੇਸਾਂ ਦੁਸ਼ਟ ਚੋਰ ਦਾਦਾ ਮੈਂ ਪੰਥ ਕੀ ਪੰਥ ਨਾ ਕਰਨੀ ਕੀ ਕਰ ਮੈਂ ਤੇਰੀ ਗੱਲ ਤਾਂ ਮੰਨਦਾ ਹੀ ਨਹੀਂ ਹੈ ਯਾ ਖਿਆਲ ਕਿਹਾ ਛੋੜਾ ਜਾ ਦਾਸ ਨੇ ਸਾਡੇ ਕੋਲ 14 ਸਾਲ ਪੜ੍ਹਾਇਆ 10 ਕੁ ਸਾਲ ਦੁਨੀਆਂ ਦੇ ਇੱਕ ਬਹੁਤ ਮਹਾਨ ਸਟੇਜ ਥਾਈਲੈਂਡ ਦੀ ਮੁਖੀ ਗ੍ਰੰਥੀ ਨੇ ਸਟੇਜ ਦੇ ਜਵਾਨ ਦੀ ਸਮਾਪਤੀ ਬਾਅਦ ਪਿੱਛੇ ਬੈਠੇ ਹਾਂ ਇੱਕ ਹਸੂ ਹਸੂ ਕਰਦਾ ਚਿਹਰਾ ਆਇਆ ਬੜਾ ਖੂਬਸੂਰਤ ਹੈ ਬੜਾ ਪਿਆਰਾ ਬੱਚਾ ਮੱਥਾ ਟੇਕਿਆ ਹੈ ਬੈਗ ਖੋਲਿਆ ਉਹਦੇ ਕੋਲੇ ਪਿੱਛੇ ਆਣ ਕੇ ਬੈਠ ਗਿਆ ਅਚਾਨਕ ਉਹਦੀ ਪਿੱਠ ਤੇ ਐਵੇਂ ਥਾਪੀ ਜੀ ਦੇ ਕੇ ਸਾਡਾ ਗੁਰੂ ਕਾ ਗ੍ਰੰਥੀ ਕਹਿਣ ਲੱਗੇ ਭਾਈ ਸਾਹਿਬ ਜੀ ਥੱਲੇ ਲੰਗਰ ਛਕ ਆਓ ਕਹਿੰਦਾ ਮੈਂ ਲੰਗਰ ਛਕ ਆਇਆ ਅਗਲਾ ਸਵਾਲ ਹੁੰਦਾ ਭਾਈ ਸਾਹਿਬ ਜੀ ਕਿੱਥੋਂ ਆਏ ਹੋ ਕਹਿੰਦਾ ਮੈਂ ਕੈਨੇਡਾ ਤੋਂ ਆਇਆ ਗੁਰਜਾ ਸਿੰਘ ਪੁੱਛਦਾ ਕੈਨੇਡਾ ਤੋਂ ਆਏ ਕਹਿੰਦੇ ਹਾਂ ਹਾਂ ਕੈਨੇਡਾ ਤੋਂ ਕਹਿੰਦੇ ਕੈਨੇਡਾ ਤੋਂ ਮੈਂ ਆਇਆ, ਮੈਂ ਨੀ ਯਕੀਨ ਕਰਦਾ। ਕਹਿੰਦੇ ਕਿਉਂ? ਸਤਸੰਗ ਜੀ 54958 ਕਾਰ ਰੌਂਗ ਖੜੀ ਹੋਈ ਆ, ਕਿਰਪਾ ਕਰ ਠੀਕ ਲਾ ਲਿਆ ਸੀ। ਭਾਈ ਸਾਹਿਬ ਜੀ ਤੁਸੀਂ ਕੈਨੇਡਾ ਤੋਂ ਆਏ ਹੋ? ਕਿਉਂਕਿ ਬਹੁਤੀ ਜਾਣਕਾਰੀ ਨਹੀਂ ਹੈ। ਨਾਲ ਦਾ ਸਿੰਘ ਪੁੱਛਦਾ, ਅਸੀਂ ਤੇ ਇਹ ਸੁਣਿਆ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਉਸ ਦਸਤਾਰਾਂ ਉਤਾਰ ਦਿੰਦੇ ਆ, ਸਿਰਾਂ ਦੇ ਜਿਹੜੇ ਕੇਸ ਆ ਉਹ ਲਵਾ ਲੈਂਦੇ ਆ। ਇੰਨੀ ਗੱਲ ਕਹਿਣ ਦੀ ਦੇਰ ਉਸ ਬੰਦੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਖਿਆਲ ਕਰਿਆ ਜੇ, ਖਿਆਲ ਬੜਾ ਕਮਾਲ ਦਾ ਹੈ। ਗੁਰੂ ਨਾਨਕ ਪਾਤਸ਼ਾਹ ਸ਼ਬਦ ਬਾਣੀ ਬੜੀ ਕਮਾਲ ਦੀ ਹੈ। ਲੋੜ ਅੱਜ ਇਸ ਗੱਲ ਦੀ ਹੈ, ਜਿਹੜਾ ਵੀ ਪ੍ਰਚਾਰਕ ਆ ਮੈਨੂੰ ਕਹੋ ਭਾਈ ਆ ਸ਼ਬਦ ਲੜੀਵਾਲ ਚੱਲਦਾ ਅਰਥ ਕਰ, ਕੋਈ ਸਾਖੀ ਨਾ ਸੁਣਾ ਸਾਨੂੰ ਅਰਥ ਦੱਸ ਸ਼ਬਦ ਅਰਥ ਕੀ ਬਣਦੇ ਆ। ਤੁਸੀਂ ਆਪ ਕੋਸ਼ਿਸ਼ ਕਰੋ ਗੁਰਬਾਣੀ ਦੇ ਅਰਥ ਪੜਨ ਦੀ, ਆਪ ਕੋਸ਼ਿਸ਼ ਕਰੀਏ ਅਸੀਂ। ਤੇ ਜਿਹੜੇ ਅਸੀਂ ਆਪ ਪੜ੍ਹਨੇ ਸ਼ੁਰੂ ਕਰਾਂਗੇ ਮੰਗਾਲ ਤੇ ਖਤਮ ਹੋ ਜਾਣਗੇ। ਉਹਨੂੰ ਪੁੱਛਿਆ ਪਿਆਰ ਦੇ ਨਾਲ ਮੈਂ ਉਹਨੂੰ, ਮੈਂ ਕਿਹਾ ਵੀਰ ਜੀ ਕੀ ਕਰਦੇ ਹੋ? ਬੱਚਾ ਸੀ, ਕਹਿੰਦਾ ਵੀ ਗਿਆਨੀ ਜੀ ਮੈਂ ਡਾਕਟਰ ਹਾਂ, ਕਮਾਲ ਦੀ ਬਾਤ ਆ ਪੇਸ਼ੇ ਵਜੋਂ। ਕਹਿੰਦਾ ਵੀ ਮੈਂ ਹਾਰਟ ਦਾ ਸਪੈਸ਼ਲਿਸਟ ਹਾਂ ਤੇ ਤੇਰੀ ਉਮਰ ਤਾਂ ਛੋਟੀ ਜਿਹੀ ਹੈ। ਕਹਿੰਦਾ ਬੜਾ ਮਿਹਨਤੀ ਸੀ। ਅਸੀਂ ਪੁੱਛਿਆ ਰੋਣ ਦਾ ਕੀ ਕਾਰਨ ਹੈ? ਕਹਿਣ ਲੱਗਾ ਗਿਆਨੀ ਜੀ ਮੈਂ ਜਦੋਂ MBBS ਕੀਤੀ ਤੇ ਮੈਂ ਕੈਨੇਡਾ ਅੰਬੈਸੀ ਪੁਆਇੰਟ ਬੇਸ ਤੇ ਅਪਲਾਈ ਕਰਦਾ, ਮੇਰਾ ਨੰਬਰ ਲੱਗ ਗਿਆ। ਕਹਿੰਦਾ ਜਦੋਂ ਮੇਰਾ ਨੰਬਰ ਲੱਗ ਗਿਆ ਟਿਕਟ ਲਈ, ਕੱਪੜੇ ਨਵੇਂ ਖਰੀਦੇ, ਬੈਗ ਚੁੱਕਿਆ, ਘਰੋਂ ਤੁਰਨ ਲੱਗਿਆ, ਮੇਰੇ ਸਾਹਮਣੇ ਮੇਰੀ ਮਾਂ ਆ ਗਈ, ਮੇਰਾ ਪਿਤਾ ਆ ਗਿਆ। ਮੇਰੇ ਪਿਤਾ ਨੇ ਬੜੀ ਦਰਦ ਭਰੀ ਆਵਾਜ਼ ਦੇ ਵਿੱਚ ਗੱਲ ਆਖੀ, ਕਹਿਣ ਲੱਗੇ ਬੇਟਾ ਆ ਮੇਰਾ ਖੱਬਾ ਹੱਥ ਦੇਖ ਜ਼ਰਾ, ਅਸੀਂ ਬਾਹਰ ਆਏ ਹਾਂ, ਘਰਾਂ ਦੀਆਂ ਸੌਖੀਆਂ ਹਾਲਤਾਂ ਨਹੀਂ, ਇੱਥੇ ਆਣ ਕੇ ਧੁੱਪ ਦੇ ਵਿੱਚ ਮਿਹਨਤ ਕਰਨਾ ਸੌਖਾ ਕੰਮ ਨਹੀਂ ਹੈ। ਪੰਜਾਬੀ ਸਿੱਖ ਜਿਹੜਾ ਹੈ ਇਹ ਕਿਰਤੀ ਹੈ, ਇਸ ਵਾਸਤੇ ਇਹ ਦਾਤਾ ਵੀ ਹੈ, ਇਹ ਦਾਨੀ ਵੀ ਹੈ, ਇਹ ਭਗਤ ਵੀ ਹੈ, ਇਹ ਸੂਰਮਾ ਵੀ ਹੈ। ਕਹਿਣ ਲੱਗੇ ਬੇਟਾ ਦੇਖ ਅਗਲਾ ਖੱਬਾ ਹੱਥ ਜਿਹੜਾ ਦੇਖ, ਕਹਿੰਦੇ ਪਿਤਾ ਹੀ ਦੇਖਦਾ। ਕਹਿੰਦੇ ਆ ਸੜਕ ਤੇ ਜਿਹੜੇ ਪੱਥਰ ਨੇ ਨਾ ਇਹ ਭੰਨਦਿਆਂ ਪਹਿਲੇ ਜ਼ਮਾਨੇ ਹਥੌੜਿਆਂ ਨਾਲ ਪੱਥਰ ਭੰਨੇ ਜਾਂਦੇ ਸੀ। ਕਹਿੰਦੇ ਬੇਟਾ ਪੱਥਰ ਭੰਨਦਿਆਂ ਮੇਰੇ ਖੱਬੇ ਹੱਥ ਦੇ ਪੰਜੇ ਨੌ ਜਿਹੜੇ ਨੇ ਕਾਣੇ ਹੋ ਗਏ ਨੇ, ਉੱਡ ਗਏ ਨੇ। ਕਹਿੰਦਾ ਮੈਂ ਲਾਪਰਵਾਹੀ ਜਾਣਾ ਕਿਹਾ ਇਸ ਕਿਹੜੀ ਬਾਤ ਹੈ? ਉਹ ਕਹਿੰਦਾ ਬੇਟਾ ਮੈਂ ਤੈਨੂੰ ਅੰਮ੍ਰਿਤਸਰ ਫੀਸ ਦੇ ਕੇ ਆਉਂਦਾ ਰਿਹਾ ਹਾਂ, ਮਜ਼ਦੂਰੀ ਕੀਤੀ ਆ, ਬੜੀ ਮੁਸ਼ਕਿਲ ਹੈ। ਬੇਟਾ ਮੈਂ ਪੱਥਰ ਭੰਨਦਿਆਂ ਭੰਨਦਿਆਂ ਮੇਰੇ ਖੱਬੇ ਹੱਥ ਦੇ ਪੰਜੇ ਨੌ ਜਿਹੜੇ ਨੇ ਉਹ ਕਾਣੇ ਹੋ ਗਏ ਨੇ। ਕਹਿੰਦਾ ਮੈਂ ਬੜੀ ਲਾਪਰਵਾਹੀ ਨਾਲ ਕਿਹਾ, ਹਰ ਮਾਪਾ ਆਪਣੇ ਬੱਚਿਆਂ ਦੀ ਪੜ੍ਹਾਈ ਕਰਾਉਂਦਾ, ਤੁਸੀਂ ਕਰਾਈ ਆ? ਕਹਿੰਦਾ ਮੈਂ ਇੰਨੀ ਗੱਲ ਕਹੀ, ਮੇਰੀ ਬੁੱਢੜੀ ਮਾਂ ਚਿਹਰੇ ਦੇ ਝੁਰੜੀਆਂ ਪਈਆਂ, ਗਰੀਬੀ ਕਰਕੇ ਬਾਹਾਂ ਦਾ ਮਾਸ ਢਿੱਲ ਗਿਆ ਹੋਇਆ ਹੈ, ਅੱਖਾਂ ਦੇ ਵਿੱਚ ਨੀਲੇ ਆ, ਮੈਨੂੰ ਪਿਆਰ ਦਿਲਵਕੜੀ ਵਿੱਚ ਲਿਆ ਨਾ, ਮੇਰੀਆਂ ਅੱਖਾਂ ਦੇ ਉੱਤੇ ਉਹ ਮਾਂ ਦੇ ਗਰਮ ਗਰਮ ਹੰਝੂ ਆਏ। ਕਹਿੰਦਾ ਮੈਂ ਦੁਨੀਆਂ ਭੁੱਲ ਗਿਆ ਉਦੋਂ, ਮੇਰੀ ਮਾਂ ਨੇ ਜਦੋਂ ਗਲਵਕੜੀ ਵਿੱਚ ਲੈ ਕੇ ਨਾ ਇਹ ਗੱਲ ਬੜੀ ਪਿਆਰੀ ਕਹੀ। ਕਹਿਣ ਲੱਗੀ ਬੇਟਾ ਮੈਂ ਤੇਰੇ ਕੋਲ ਇੱਕ ਮੰਗ ਮੰਗਦੀ। ਕਹਿੰਦਾ ਮੰਗੋ ਮਾਂ। ਗੱਲ ਨੀ ਕੋਈ ਨੀ, ਡਾਲਰ ਭੇਜਾਂਗਾ, ਮਕਾਨ ਵਧੀਆ ਪਾ ਲਿਆ, ਨੌਕਰ ਲਾ ਕੇ ਦਿਆਂਗਾ, ਤੁਹਾਨੂੰ ਸੁਖ ਦਿਆਂ। ਕਹਿੰਦੇ ਆਹ ਪੁੱਤਰਾ ਕੋਈ ਬਾਤ ਨੀ, ਤੁਹਾਨੂੰ ਉਸਦੀ ਚਾਹੀਦੀ ਰੋਟੀ ਆਪੇ ਪਕਾ ਲਾਂਗੇ। ਬੇਟਾ ਮਕਾਨ ਵੀ ਠੀਕ ਹੈ, ਬਹੁਤ ਬੜੀ ਬਾਤ ਨੀ ਹੈ, ਕੋਈ ਬਾਤ ਨੀ ਹੈ। ਬੇਟਾ ਮੈਂ ਤੇਰੇ ਕੋਲ ਇੱਕ ਮੰਗ ਮੰਗਦੀ ਹੈ, ਇੱਕ ਮੰਗ ਮੰਗਦੀ ਆ ਵੀ ਝੋਲੀ ਅੱਡ ਕੇ ਪੱਲਾ ਅੱਗੇ ਕਰਕੇ ਤੇ ਮੰਗ ਮੰਗਦੀ ਹੈ। ਮਾਂ ਜਿਨ੍ਹਾਂ ਦੀਆਂ ਮਾਵਾਂ ਜਿਉਂਦੀਆਂ ਨੇ ਭਾਗਾਂ ਵਾਲੇ ਆ, ਮਾਂ ਇੱਕ ਮਿੱਠਾ ਮੇਵਾ, ਮਾਪੇ ਇੱਕ ਮਿੱਠਾ ਮੇਵਾ ਹੈ। ਪ੍ਰਦੇਸ਼ਾਂ ਵਿੱਚ ਆਇਆ ਕਈ ਵਾਰੀ ਪਿੱਛੇ ਵੀ ਪੂਰੇ ਹੋ ਜਾਂਦੇ ਨੇ। ਮਾਵਾਂ ਜਦੋਂ ਚੱਲਦੇ ਆ ਰਾਹ ਵਾਲੀ ਧੂੜ ਦੇਖਦੀ ਪਿੱਛੇ। ਕਹਿਣ ਲੱਗੀ ਬੇਟਾ ਤੇਰੇ ਬਾਪ ਦੇ ਪੰਜ ਨੌ ਨੀ ਕਾਣੇ ਹੋ ਗਏ ਨੇ, ਆ ਜ਼ਰਾ ਮੇਰੇ ਹੱਥਾਂ ਵੱਲ ਦੇਖ, ਮੇਰੇ ਹੱਥਾਂ ਦੇ ਦਸੇ ਹੀ ਨੌ ਉੱਡ ਗਏ ਆ, ਲੋਕਾਂ ਦੇ ਜੂਠੇ ਭਾਂਡੇ ਮਾਂਜਦੇ ਮਾਂਜਦੇ ਆ, ਗੰਦੇ ਕੱਪੜੇ ਧੋਂਦਿਆਂ ਧੋਂਦਿਆਂ। ਬੇਟਾ ਤੇਰਾ ਬਾਪ ਤੈਨੂੰ ਫੀਸ ਦੇ ਕੇ ਆਉਂਦਾ ਰਿਹਾ, ਕਹਿਣ ਲੱਗਾ ਮੈਂ ਕਿਹਾ ਦੁਨੀਆਂ ਭੁੱਲ ਗਿਆ ਮਾਂ ਦੁਨੀਆਂ ਦੇ ਕੋਈ ਐਸਾ ਬੱਚਾ ਨਹੀਂ ਹੈ ਜਿਹੜਾ ਕੋਈ ਮਾਂ ਦਾ ਕੋਈ ਕਰਜ਼ਾ ਉਤਾਰ ਸਕੇ ਉਹ ਮਾਂ ਗਿੱਲੇ ਥਾਂ ਪੈਂਦੀ ਰਹੀ ਆ ਸੁੱਕੇ ਥਾਂ ਬੱਚੇ ਨੂੰ ਪਾਉਂਦੀ ਰਹੀ ਆ ਜੇ ਬੱਚੇ ਨੂੰ ਉਹਦੇ ਨਾਲ ਪਾਸਾ ਗਿੱਲਾ ਕਰਤਾ ਆ ਮਾਂ ਨੇ ਹਿੱਕਦੇ ਪਾ ਲਿਆ ਆ ਜੇ ਉੱਥੇ ਵੀ ਕਰ ਦਿੱਤਾ ਆ ਮਾਂ ਨੇ ਬਿਸਤਰਾ ਹੀ ਬਦਲ ਦਿੱਤਾ ਆ ਬੱਚੇ ਨੂੰ ਸੁੱਕੇ ਨਹੀਂ ਪਾਇਆ ਮਾਂ ਗਿੱਲੇ ਥਾਂ ਪਈ ਆ ਕੋਈ ਦੁਨੀਆਂ ਨੇ ਐਸਾ ਬੰਦਾ ਨੀ ਜਿਹੜਾ ਮਾਂ ਦਾ ਕਰਜ਼ਾ ਉਤਾਰ ਕਰ ਸਕੇ ਕਹਿਣ ਲੱਗਾ ਮਾਂ ਤੂੰ ਕਹਿਣਾ ਕੀ ਚਾਹੁੰਦੀ ਹੈ ਮੇਰੇ ਜਿਉਣ ਜੋਗਿਆ ਮੈਂ ਤੇਰੇ ਕੋਲੋਂ ਮੰਗ ਮੰਗਦੀ ਹਾਂ ਤੂੰ ਪ੍ਰਦੇਸ਼ ਵਿੱਚ ਚੱਲਿਆ ਕਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ ਸੀ ਸ਼ਬਦਾਂ ਦੀ ਵਿਚਾਰ ਸੁਣੀ ਆ ਕਿਸੇ ਢਾਡੀ ਨੇ ਬੜਾ ਪਿਆਰਾ ਸਾਨੂੰ ਪ੍ਰਸੰਗ ਸੁਣਾਇਆ ਸ਼ਬਦ ਦੀ ਵਿਚਾਰ ਸੁਣੀ ਆ ਤੇਰੇ ਕੋਲ ਇੱਕ ਮੰਗ ਮੰਗਦੀ ਆ ਸੁਣਿਆ ਆ ਲੋਕ ਡਾਲਰ ਦੇ ਕੇ ਸਿੱਖੀ ਤਿਆਗ ਦਿੰਦੇ ਆ ਮੇਰੇ ਜਿਉਣ ਜੋਗਿਆ ਗਰੀਬੀ ਦੇਖ ਮੇਰੇ ਹੱਥ ਨਹੁ ਦੇਖ ਪਰ ਕਨੇਡਾ ਜਾ ਕੇ ਗੁਰੂ ਗੋਬਿੰਦ ਸਿੰਘ ਸਿੱਖੀ ਨਾਲ ਛੱਡ ਨਹੀਂ ਗਏ ਗੁਰਦੁਆਰਾ ਨਾਲ ਛੱਡ ਨਹੀਂ ਗਏ ਬੇਟਾ ਗੁਰਬਾਣੀ ਨਾ ਭੁੱਲ ਜਾਈ ਨਾ ਪੱਤ ਕੀ ਪੰਧ ਨਾ ਕਰਨੀ ਕੀ ਕਾਰ ਹਾਂ ਬਿਗੜੇ ਰੂਪ ਰਹਾ ਨਾ ਕੀਤਾ ਨਾ ਜਾਤਾ ਹਰਾਮ ਖੋਰ ਹਾਂ ਕਿਆ ਮੋਹ ਦੇਸਾਂ ਦੁਸ਼ਟ ਚੋਰ ਆਈ ਲੋੜ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜਨ ਲੱਗੇ ਦੀ ਬੇਟਾ ਤੇਰੇ ਕੋਲ ਮੰਗ ਮੰਗਦੀ ਹਾਂ ਇਹਨਾਂ ਮੁਲਕਾਂ ਅੰਦਰ ਜਾ ਕੇ ਕਿਤੇ ਪਿਤਾ ਨੂੰ ਨਾ ਭੁੱਲ ਜਾਈ ਕਿਤੇ ਆਪਣੇ ਗੁਰੂ ਨੂੰ ਨਾ ਭੁੱਲ ਜਾਈ ਦੇਖੋ ਇਹ ਪ੍ਰਾਪਰ ਗੁਰਦੁਆਰੇ ਨਹੀਂ ਹੈਗੇ ਪਰ ਤੁਸੀਂ ਫਿਰ ਵੀ ਗੁਰੂ ਦੇ ਕੋਲੇ ਆ ਰਹੇ ਹੋ ਕਾਹਦੇ ਵਾਸਤੇ ਗੁਰੂ ਸਾਹਿਬ ਦੇ ਕੋਲ ਕੁਝ ਲੈਣ ਵਾਸਤੇ ਆ ਰਹੇ ਪ੍ਰਾਪਰ ਗੁਰਦੁਆਰੇ ਨਹੀਂ ਹੈ ਪ੍ਰਾਪਰ ਪ੍ਰਚਾਰ ਵੀ ਨਹੀਂ ਹੈ ਫਿਰ ਵੀ ਤੰਗੀਆਂ ਕੁਰਸੀਆਂ ਪ੍ਰਦੇਸਾਂ ਚ ਰਹਿੰਦਿਆਂ ਹੋਇਆ ਵੀ ਤੁਸੀਂ ਇਹ ਬੜਾ ਉਪਰਾਲਾ ਕੀਤਾ ਆ ਅੱਜ ਲੋੜ ਸਾਨੂੰ ਇਸ ਗੱਲ ਦੀ ਆ ਪਖੰਡ ਤੋਂ ਬਚਣ ਦੀ ਫਾਹੀ ਸੁਰਤ ਮਲੁਕੀ ਵੇਸ ਹੌਂਠ ਵਾਲਾ ਠੱਗੀ ਦੇਸ਼ ਤੇ ਖਿਆਲ ਕਰਿਆ ਜੇ ਮਨੁੱਖ ਨਾਲ ਜੁੜ ਗਏ ਤੇ ਭਗਤ ਨਾਮਦੇਵ ਕਹਿੰਦੇ ਸ਼ਿਵ ਸ਼ਿਵ ਕਰਦੇ ਜੋਰ ਨਾਲ ਧਿਆਵੇ ਵੱਧ ਚੜੇ ਡੋਰੂ ਨਮਕਾ ਮਹਾਮਾਈ ਦੀ ਪੂਜਾ ਕਰੇ ਨਰਸੇ ਨਾਲ ਹੋਇਆ ਕਰੇ ਤੂੰ ਕਹੀ ਆਦ ਭਵਾਨੀ ਮੋਦ ਕੀ ਬਜਾ ਕਹਾਂ ਛਪਾਣੀ ਇਤਨੇ ਇਤਨੇ ਮਹਿੰਗੇ ਸ਼ਬਦ ਪਏ ਆ ਵਿਚਾਰ ਵਾਸਤੇ ਸਮਾਂ ਮੁੱਕ ਜਾਂਦਾ ਸਿੱਖ ਧਰਮ ਦੀ ਸਟੇਜ ਦੀ ਦੁਰਵਰਤੋਂ ਹੋਈ ਆ ਅੱਜ ਦੇ ਯੁੱਗ ਅੰਦਰ ਜਿਹਦਾ ਜੀ ਕੀਤਾ ਆ ਕੋਈ ਮੀਟਰ ਨਹੀਂ ਹੈ ਕੋਈ ਸਟੈਂਡ ਨਹੀਂ ਹੈ ਜਿਹੜੀ ਮਰਜ਼ੀ ਸਾਖ ਜਿਹੜੇ ਘੜ ਕੇ ਸਾਨੂੰ ਸੁਣਾ ਗਿਆ ਆ ਅਸੀਂ ਉਹਦਾ ਸਨਮਾਨ ਦਿੱਤਾ ਅਸੀਂ ਸਰੂਪਾ ਵੀ ਕੀਤਾ ਜਿਕਾਰਾ ਵੀ ਬੁਲਾਇਆ ਧੰਨਵਾਦ ਵੀ ਕੀਤਾ ਅਸੀਂ ਡਾਕਟਰ ਕਹਿਣ ਲੱਗਾ ਗਿਆਨੀ ਜੀ ਏਅਰਪੋਰਟ ਤੇ ਆਇਆ ਮੇਰੇ ਕੋਲ 6 ਘੰਟੇ ਦਾ ਵਕਤ ਸੀ ਮੈਂ ਪੁੱਛੀ ਉਸ ਇੱਥੇ ਕੋਈ ਗੁਰਦੁਆਰਾ ਹੈ ਮੈਨੂੰ ਦੱਸਿਆ ਮੈਂ ਨਕਸ਼ੇ ਤੇ ਵੀ ਦੇਖਿਆ ਕਹਿੰਦੇ ਇੱਥੋਂ ਘੰਟਾ ਕੁ ਲੱਗ ਜਾਂਦਾ ਮੈਂ ਕੋਈ ਬਾਤ ਨਹੀਂ ਮੈਂ ਬੈਠਣਾ ਹੀ ਆ ਕਨੈਕਟਿੰਗ ਮੇਰੀ ਫਲਾਈਟ ਆ ਮੈਂ ਇੰਡੀਆ ਜਾ ਰਿਹਾ ਮੈਂ ਇੱਥੇ ਆ ਗਿਆ ਲੰਗਰ ਛਕ ਗਿਆ ਗੁਰੂ ਦਾ ਦੀਦਾਰ ਕੀਤਾ ਆ ਮੈਨੂੰ ਆਨੰਦ ਆ ਗਿਆ ਮੇਰੀ ਅੱਖ ਵਿੱਚ ਇਸ ਲਈ ਅੱਥਰੂ ਆ ਗਿਆ ਹੈ ਕਿ ਮੇਰੀ ਮਾਂ ਦੀ ਵਸੀਅਤ ਮੇਰੇ ਨਾਲ ਹੈ ਮੇਰੀ ਮਾਂ ਦੀ ਕਹੀ ਹੋਈ ਗੱਲ ਮੇਰੇ ਨਾਲ ਹੈ ਤੇ ਸਿੱਖਾਂ ਗੁਰ ਮੇਰੇ ਸੰਗ ਸਦਾ ਹੈ ਸਿਮਰ ਸਿਮਰ ਤੇ ਸਦਾ ਸੰਭਾਲੇ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ ਤੁਹਾਡੀ ਇਕਾਗਰਤਾ ਦਾ ਤੁਹਾਡੇ ਪਿਆਰ ਦਾ ਮੈਂ ਹਾਰਦਿਕ ਧੰਨਵਾਦ ਹਾਂ ਗੁਰੂ ਦਾ ਪੰਥ ਦਾ ਇੱਕ ਦੰਦ ਲੈ ਕੇ ਚੱਲੇ ਹਾਂ ਕਿੰਨੇ ਕਾਮਯਾਬ ਹੁੰਦੇ ਹਾਂ ਕਿੰਨੀ ਸਫਲਤਾ ਬਖਸ਼ਦੀ ਹੈ ਇੱਥੇ ਗੁਰੂ ਮਹਾਰਾਜ ਜਾਣਦਾ ਹੈ ਪਿਆਰਿਓ ਅਸਲ ਲੋੜ ਆ ਨਕਲ ਤੋਂ ਬਚਣ ਦੀ ਆਓ ਕੇਵਲ ਤੇ ਕੇਵਲ ਸ਼ਬਦ ਗੁਰੂ ਨਾਲ ਸਾਂਝ ਪਾਈਏ ਕਿਸੇ ਮਨੁੱਖ ਨਾਲ ਜੁੜਨ ਦਾ ਯਤਨ ਨਾ ਕਰੀਏ ਮਨੁੱਖ ਨਾਲ ਜੁੜ ਗਏ ਤੇ ਖਿਆਲ ਕਰਿਆ ਜੇ ਸਿਆਣੇ ਕਹਿੰਦੇ ਨੇ ਮਾਂ ਬੋਲੀ ਭੁੱਲ ਗਏ ਤੇ ਕੱਖਾਂ ਵਾਂਗੂ ਰੁੜ ਗਏ ਗੁਰੂ ਨੂੰ ਭੁੱਲ ਗਏ ਗੁਰਦੁਆਰਾ ਭੁੱਲ ਗਏ ਤੇ ਸਾਡੀ ਆਤਮਕ ਮੌਤ ਹੈ ਅੱਜ ਥਾਈ ਥਾਈ ਦੇ ਉੱਤੇ ਬਹੁਤ ਸਾਰਾ ਸਾਨੂੰ ਜਿਹੜਾ ਹੈ ਉਹ ਭੰਬਲ ਭੁੱਸੇ ਵਿਚ ਪਾਇਆ ਜਾ ਰਿਹਾ ਹੈ ਸਾਡਾ ਸਿਰਮੌਰ ਗੁਰੂ ਗ੍ਰੰਥ ਹੈ ਅਕਾਲ ਤਖ਼ਤ ਦੀ ਵਿਚਾਰਧਾਰਾ ਹੈ ਗੁਰੂ ਗ੍ਰੰਥ ਦੇ ਨਾਲ ਜੁੜਾਂਗੇ ਤੇ ਫਿਰ ਸਾਡਾ ਜੀਵਨ ਸਫਲ ਹੋ ਜਾਏਗਾ ਸ਼ਬਦ ਬੜੇ ਬੜੇ ਕੀਮਤੀ ਨੇ ਜਿਨ੍ਹਾਂ ਦੀ ਵਿਚਾਰ ਸਿਧਾਂਤਕ ਢੰਗ ਦੇ ਨਾਲ ਕਰਨ ਦਾ ਯਤਨ ਕਰਦਾ ਜੋ ਦਾਸ ਨੇ ਵਿਚਾਰ ਕੀਤੇ ਆ ਉਹ ਚਾਹੇਗਾ ਇੱਕ ਮਿੰਟ ਚ ਫਿਰ ਦੁਹਰਾ ਕੇ ਮੈਂ ਤੁਹਾਡੇ ਕੋਲ ਖਿਮਾ ਮੰਗਾ ਵਿਚਾਰ ਸ਼ੁਰੂ ਕੀਤੇ ਸੀ ਬੰਦੇ ਨੇ ਆਪਣੇ ਮਨ ਵਿਚ ਟਿੱਬੇ ਬਣਾਏ ਹੋਏ ਨੇ ਉਹਨਾਂ ਟਿੱਬਿਆਂ ਕਰਕੇ ਗੁਰਬਾਣੀ ਦੀ ਬਰਸਾਤ ਹੋ ਰਹੀ ਹੈ ਕੋਈ ਅਸਰ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਮੈਂ ਆਪਣੇ ਗੁਰੂ ਦੀ ਨਸੀਹਤ ਨੂੰ ਇਹ ਸਮਝਿਆ ਨਹੀਂ ਹੈ ਆਪਣੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਨਹੀਂ ਹੈ ਸਮਝਿਆ ਇਸ ਲਈ ਨਹੀਂ ਹੈ ਮੇਰੇ ਹਿਰਦੇ ਅੰਦਰ ਲਾਲਚ ਹੈ ਮੇਰੇ ਹਿਰਦੇ ਅੰਦਰ ਕ੍ਰਿਸ਼ਨਾ ਆ ਮੇਰੇ ਹਿਰਦੇ ਅੰਦਰ ਆਸਾ ਹੈ ਮੇਰੇ ਹਿਰਦੇ ਅੰਦਰ ਪਰਾਏ ਘਰ ਜਾ ਕੇ ਮਲੀਨ ਨਿਗਾਹ ਹੈ ਧੀ ਭੈਣ ਨੂੰ ਮੈਂ ਦੇਖ ਰਿਹਾ ਹਾਂ ਮੈਂ ਅਸਲੇ ਦਾ ਨਹੀਂ ਹਾਂ ਮੈਂ ਉਹਨਾਂ ਲੋਕਾਂ ਦੇ ਪਿੱਛੇ ਲੱਗਿਆ ਹੋਇਆ ਹਾਂ ਜਿਨ੍ਹਾਂ ਨੇ ਠੱਗੀਆਂ ਦੇ ਅੱਡੇ ਬਣਾਏ ਹੋਏ ਨੇ ਫਾਹੀ ਸੁਰਤ ਮਲੁਕੀ ਵੇਸ ਉਹ ਜਿਹੜਾ ਗੁਰਬਾਣੀ ਦਾ ਕੀਰਤਨ ਵੀ ਨਹੀਂ ਕਰ ਸਕਦਾ ਅਸੀਂ ਉਹਦਾ ਵੀ ਸਨਮਾਨ ਕਰ ਰਹੇ ਹਾਂ ਗੁਰਬਾਣੀ ਦਾ ਕੀਰਤਨ ਵੀ ਨਹੀਂ ਬੰਦਾ ਕਰ ਰਿਹਾ ਫਿਰ ਵੀ ਸਨਮਾਨ ਕਰ ਰਿਹਾ, ਗੁਰੂ ਦੀ ਗੋਦ ਵਿਚ ਬੈਠ ਕੇ ਵੀ ਸ਼ਬਦ ਨਹੀਂ ਪੜ ਰਿਹਾ ਤੇ ਬਾਹਰਲੀਆਂ ਧਾਰਨਾ ਦੇ ਉੱਤੇ ਉਹ ਲੋਕ ਬੋਲੀਆਂ ਪਾਈਆਂ ਜਾ ਰਹੀਆਂ ਨੇ, ਪਾਹੀ ਸੁੱਟ ਮਲੂਕੀ ਵੇਸ ਉਹ ਖਵਾਲਾ ਠੱਗੀ ਦੇਸ਼, ਅਸੀਂ ਠੱਗੇ ਜਾ ਰਹੇ ਹਾਂ ਪਰ ਸਾਡੇ ਅਸੀਂ ਬਚੇ ਹੋਏ ਹਾਂ ਕਿਉਂਕਿ ਸਾਡੇ ਕੋਲ ਮਹਾਨ ਗੁਰੂ ਹੈ। ਜਿਹਦੇ ਕੋਲ ਇਹੋ ਜਿਹਾ ਮਹਾਨ ਗੁਰੂ ਹੋਵੇ ਉਹਦਾ ਲੋਕ ਪ੍ਰਲੋਕ ਸਵਰ ਜਾਂਦਾ ਹੈ। ਆਓ ਆਪਾਂ ਇੱਕ ਯਤਨ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦਾਂ ਦੇ ਵਿਚਾਰ ਨੂੰ ਆਪਣੇ ਜੀਵਨ ਵਿਚ ਢਾਲੀਏ ਤੇ ਲੋਕਾਂ ਦੇ ਅੰਦਰ ਦੱਸ ਸਕੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਇੱਕ ਖਾਲਸਾ ਹਾਂ, ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਫੁਲਵਾੜੀ ਦੇ ਇੱਕ ਤਹਿਗੜੇ ਹੋਏ ਫੁੱਲ ਹਾਂ, ਫੁੱਲਾਂ ਚੁੱਕਣ ਦੀ ਖਿਮਾ ਪਿਆਰਿਓ ਪਿਆਰ ਵਿਚ ਭਿੱਜ ਕੇ ਆਖਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।